चाहिए। उस समय तो उन तक श्री गुरुवाणी में कीर्तन का और विचार का लाभ उठाया है। थोड़ा समा जो करिंदा है उसनों भी सतला करो, शब्द बोलिया करो, तीन हिस्सों में बोलन की खेचल करो। पहले दास बोले फिर सब भाई बोलो, तीसरे पासे सब बीबियां गज गज के बोलिया करो। मिले मिले उजल कर दे,
मैं দাস করো মহিমা প্রিয়ারে
ਘੱਟ 84 ਲੱਖ ਮਰਿਆ ਬੰਦਿਆਂ ਵਿੱਚੋਂ ਇੱਕ ਜਿਉਂਦੇ ਦੀ ਮਹਿਮਾ ਹੁੰਦੀ ਹੈ ਜਾਂ 184 ਲੱਖ ਅਨਪੜ੍ਹਾਂ ਵਿੱਚੋਂ ਇੱਕ ਪੜ੍ਹੇ ਦੀ ਮਹਿਮਾ। ਇਸੀ ਤਰ੍ਹਾਂ ਹੀ 184 ਲੱਖ ਜੀਆ ਜੋਨ ਵਿੱਚੋਂ ਮਨੁੱਖ ਦੀ ਮਹਿਮਾ ਹੈ। ਸੋ ਇਸਦੀ ਵਡਿਆਈ ਤਮਾਮ ਮਤਮਤਾਂਤਰਾਂ ਨੇ ਕੀਤੀ ਹੈ। ਇਸ ਨੂੰ ਅਸ਼ਰਫ ਮਖਲੂਕਾਤ ਕਿਹਾ ਜਾਂਦਾ ਹੈ। ਤਮਾਮ ਜੋਨੀਆਂ ਦਾ ਬਾਦਸ਼ਾਹ ਦੇ ਹੀ ਕਥਨ ਕੀਤਾ ਹੈ, ਇਸ ਧਰਤੀ ਪਰ ਤੇਰੀ ਸਿਕਦਾਰੀ ਅਬਰ ਜੋਨ ਤੇਰੀ ਪਨਿਹਾਰੀ, 184 ਜੋਨ ਸਵਾਈ ਮਾਨਸ ਕੋ ਪਰ ਦੀ ਵਡਿਆਈ, 184 ਜੋਨ ਵਿੱਚ ਉੱਤਮ ਜਨ ਸਮਾਨਸ ਦੇ ਹੀ ਇਉਂ ਕਥਨ ਕੀਤਾ ਹੈ। ਇਹੀ ਨਹੀਂ, ਇਸ ਮਾਨੁਖ ਦੇ ਦੀ ਇੱਛਾ 184 ਲੱਖ ਜੀਆ ਜੋਨ ਦੇ ਜੀਆਂ ਨੇ ਤਾਂ ਕਰਨੀ ਹੀ ਹੈ। ਦੇਵਤਾ ਵੀ ਇਸ ਨੂੰ ਤਰਸਦੇ, ਉਹਨਾਂ ਨੂੰ ਵੀ ਇਹ ਦੁਰਲੱਭ ਹੈ, ਇਉਂ ਬਾਣੀ ਦੱਸਦੀ ਹੈ। ਜਿਹੜੀ ਦੇਵੀ ਨੂੰ ਲੋਚਦੇ ਵੀ ਕਰਦੇ ਹਨ। ਇੱਥੇ ਸਵਾਲ ਪੈਦਾ ਹੁੰਦਾ, ਇੱਕ ਮੋਹਰ ਨੂੰ ਛੱਡ ਕੇ ਗੋਡੀ ਦੀ ਇੱਛਾ ਸਿਆਣਾ ਆਦਮੀ ਕਿਉਂ ਕਰੇਗਾ? ਇਸੀ ਤਰ੍ਹਾਂ ਦੇਵ ਦੇਹ ਨੂੰ ਛੋੜ ਕੇ ਮਾਨਵ ਦੇਹ ਦੀ ਇੱਛਾ ਉਹ ਕਿਉਂ ਕਰਦੇ ਹਨ? ਇਸ ਗੱਲ ਵਿੱਚ ਕੀ ਭੇਦ ਹੈ, ਕੀ ਰਾਜ ਹੈ? ਇਹ ਵਿਚਾਰ ਸ਼ੁਰੂ। ਇੱਕ ਸੇਠ ਸ਼ਾਹੂਕਾਰ ਔਲਾਦ ਨਾ ਹੋਣ ਕਰਕੇ, ਪੁੱਤਰ ਨਾ ਹੋਣ ਕਰਕੇ, ਕਿਸੇ ਗੁਰਮੁਖ ਦੀ ਸਿੱਖਿਆ ਦੁਆਰਾ ਸੰਤਾਂ ਦੀ ਸੇਵਾ ਬਹੁਤ ਕੀਤੀ। ਉਸਨੂੰ ਮਹਾਂਪੁਰਖਾਂ ਵੱਲੋਂ ਬਚਨ ਹੋ ਗਿਆ, ਸੇਠ ਜੀ ਵਾਹਿਗੁਰੂ ਭਲੀ ਕਰੇ, ਤੇਰੀ ਸੇਵਾ ਨੂੰ ਫਲ ਲੱਗੇ, ਤੈਨੂੰ ਵਾਹਿਗੁਰੂ ਪੁੱਤਰ ਦੀ ਦਾਤ ਬਖਸ਼ੇ। ਗੁਰਬਾਣੀ ਕਹਿੰਦੀ ਹੈ, ਦੁਨੀਆਂ ਦੇ ਪਦਾਰਥ ਆਪਣੀ ਮਰਿਆਦਾ ਭਾਵੇਂ ਬਦਲ ਲੈਣ, ਜੋ ਦਿਲੋਂ ਮਹਾਂਪੁਰਖ ਦਾ ਵਚਨ ਸ਼ੁਭ ਅਸ਼ੀਸ਼ ਜਾਂ ਦੁਰਅਸ਼ੀਸ਼, ਵਰ ਜਾਂ ਸਰਾਪ ਪੁੱਛੋ ਜਾਏ, ਉਹ ਅੰਥਾ ਨਹੀਂ ਜਾਂਦਾ। ਇਉਂ ਬਾਣੀ ਦੱਸਦੀ ਹੈ।
ਭਾਵੇਂ ਚੰਦਰਮਾ ਨਾਸ ਹੋ ਜਾਵੇ, ਆਹ
ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਜੀ ਦਾ ਸ੍ਰੀ ਅੰਮ੍ਰਿਤਸਰ ਵਿੱਚ ਰੂਹਾਨੀ ਦਰਬਾਰ ਸੀ। ਬੜੇ ਕੀਮਤੀ ਸ਼ਾਮਿਆਨੇ ਤਣੇ ਹਨ, ਕੀਮਤੀ ਫਰਸ਼ ਵਿਛੇ ਹਨ। ਬੇਅੰਤ ਸਿੰਘ ਦਜ਼ੂਰੀ ਵਿੱਚ ਬੈਠੀ ਹਜ਼ੂਰ ਦੇ ਦਰਸ਼ਨ ਦੀਦਾਰੇ ਯੋਂ ਕਰਦੇ ਹਨ, ਜੈਸੇ ਕਰੋੜ ਹਾ ਚਕੋਰ ਚੰਦਰਮਾ ਵੱਲ ਇੱਕ ਟੱਕ ਲਗਾ ਕੇ ਵੇਖਦੇ ਹਨ। ਗਰਦਨ ਪਾਵੇ ਮੜੁਕ ਜੇ ਦੀਦਾਰ ਕਰਨੋਂ ਨਹੀਂ ਹਟਦੇ, ਕੰਨਾਂ ਨਾਲ ਗੁਰੂ ਕੀ ਬਾਣੀ ਸੁਣਦੇ ਹੈ, ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ। ਨਿਰੰਤਰ ਸਿਮਰਨ ਕਰਨ ਵਾਲੇ ਪ੍ਰੇਮੀ ਵੀ ਬੈਠੇ ਹਨ। ਇਉਂ ਜਿਨ੍ਹਾਂ ਦਾ ਸਮਾਂ ਗੁਜ਼ਰਦਾ ਹੈ ਉਹ ਬੈਕੁੰਠ ਵਰਗਾ ਹੀ ਹੈ, ਬੈਕੁੰਠ ਤੋਂ ਘੱਟ ਨਹੀਂ। ਕਹਿਤ ਕਬੀਰ ਕਹੀਏ ਕਾ ਸਾਧ ਸੰਗਤ ਬੈਕੁੰਠੇ ਆ। ਇਹ ਦੁਨੀਆਂ ਵਿੱਚ ਸ਼ਾਂਤਮਈ ਔਰ ਬੈਕੁੰਠਮਈ ਸਮਾਂ ਹੁੰਦਾ ਹੈ, ਪਰ ਜਦੋਂ ਔਰ ਪੂਰੀ ਹੁੰਦੀ ਹੈ, ਚਾਰ ਗੱਲਾਂ ਆ ਮਿਲਦੀਆਂ ਹਨ, ਅੰਨ ਜਲ ਮੁੱਕ ਜੇ, ਪੁਰਾਣ ਮੁੱਕ ਜਾਣ, ਉਹ ਜਗ੍ਹਾ ਆ ਜਾਵੇ, ਉਹ ਬਣਤ ਬਣ ਜਾਵੇ, ਸ਼ਸਤਰ ਬਿਮਾਰੀ ਆਦਿ ਕੁਛ ਵੀ, ਉਦੋਂ ਸਰੀਰ ਦਾ ਅੰਤ ਹੁੰਦਾ। ਅਸਥੂਲ ਸਰੀਰ ਨੂੰ ਛੋੜ ਕੇ ਸੂਖਸ਼ਮ ਸਰੀਰ ਦੇ ਸਹਿਜ ਜੀਵ ਆਤਮਾ ਪ੍ਰਲੋਕ ਨੂੰ ਜਾਂਦਾ ਕਰਮਾ। ਉਸ ਮੌਕੇ ਉਹਨਾਂ ਨੂੰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕਥਨ ਮੁਤਾਬਕ ਇਹੋ ਜਿਹੀ ਗਤੀ ਮਿਲਦੀ ਹੈ। ਦਰਗੇ ਮਿਲਦਾ ਗੁਰਾਂ ਦੇ ਨਾਲ ਕਰਕੇ ਜੋ ਪੰਜਾਬੀਆਂ ਦਾ ਕੰਮ ਕਰਦਾ ਸੀ। ਉਹਨਾਂ ਸਮਿਆਂ ਵਿੱਚ ਪੰਜਾਬੀ ਹੁੰਦੇ, ਅੱਜ ਕੁਲ ਭੱਠੇ ਹੁੰਦੇ, ਇੱਟਾਂ ਨੂੰ ਪਥਵਾ ਕੇ ਪੰਜਾਬੀਆਂ ਵਿੱਚ ਰੱਖਣਾ, ਉੱਥੇ ਅੱਗ ਆ ਦੇ ਕੇ ਉਹਨਾਂ ਨੂੰ ਪਕਾਉਣਾ, ਇਹ
ਉਹਦਾ ਕੰਮ ਸੀ ਪੱਠਿਆਂ ਦਾ। ਆਵੇ ਉਹਨਾਂ ਸਮਿਆਂ ਵਿੱਚ ਆਵੇ ਜਾਂ ਪੰਜਾਬੇ ਕਹਿੰਦੇ ਸਨ। ਸੋ ਉਹ ਆਇਆ, ਗੱਲ ਪੱਲਾ ਪਾ ਕੇ ਹਜ਼ੂਰ ਨੂੰ ਨਮਸਕਾਰ ਕਰਕੇ ਅਰਜ਼ ਕੀਤੀ, ਗਰੀਬ ਨਵਾਜ਼ ਸਿੱਖ ਹਰ ਦੋਨਾਂ ਜਹਾਨਾਂ ਵਿੱਚ ਵਿਵਹਾਰ ਔਰ ਪਰਮਾਰਥ ਵਾਸਤੇ ਗੁਰੂ ਦੀ ਮਦਦ ਚਾਹੁੰਦਾ ਹੈ, ਕਿਰਪਾ ਕਰੋ ਗਰੀਬ ਨਵਾਜ਼ ਮੇਰੇ 'ਤੇ, ਮੈਂ ਬਹੁਤ ਸਾਰਾ ਕਰਜ਼ਾ ਲੈ ਪੰਜਾਬ ਦਾ ਕੰਮ ਸ਼ੁਰੂ ਕੀਤਾ ਹੈ, ਬਹੁਤ ਸਾਰੀਆਂ ਇੱਟਾਂ ਪਥਵਾਈਆਂ ਹਨ, ਪੰਜਾਬਾਂ ਵਿੱਚ ਉਹਨਾਂ ਨੂੰ ਚਿਣਵਾਇਆ, ਅੱਗ ਦੇਣ ਦੀ ਦੇਰ ਹੈ, ਆਪ ਹੁਕਮ ਕਰੋ ਤਾਂ ਕਿ ਸੋਹਣੀਆਂ ਪੱਕ ਜਾਣ, ਮੈਨੂੰ ਬਹੁਤ ਮੁਨਾਫਾ ਹੋਵੇ, ਮੂਲ ਵਿਆਜ ਦੋਵੇਂ ਮਿਲ ਜਾਣ। ਗੁਰੂ ਜੀ ਨੇ ਬਚਨ ਕੀਤਾ, ਅੱਛਾ ਭਾਈ ਬੁੱਧੂ, ਗੁਰੂ ਭਲੀ ਕਰੇ ਪਰ ਅੱਗ ਦੇਣ ਤੋਂ ਪਹਿਲੇ ਸਿੱਖ ਸੰਗਤ ਨੂੰ ਗੁਰੂ ਕੇ ਨਿਮਿਤ ਚੰਗੇ ਚੰਗੇ ਭੋਜਨ ਬਣਾ ਕੇ ਉਹਨਾਂ ਦੀ ਪ੍ਰਸੰਨਤਾ ਦਾ ਸ਼ਿਕਾਰ। ਸੋ ਆ ਗਿਆ ਅੱਜ ਭਾਈ ਬੁੱਧੂ ਦੇ ਵੱਡੇ ਸਾਰੇ ਵਿਹੜੇ ਵਿੱਚ ਬੇਅੰਤ ਸੰਗਤ ਦਾ ਇਕੱਠ ਹੈ, ਚੰਗੇ ਚੰਗੇ ਖਟਰਸ ਭੋਜਨ ਤਿਆਰ ਕੀਤੇ ਗਏ ਹਨ, ਪੰਗਤਾਂ ਲੱਗ ਗਈਆਂ, ਸਭ ਦੇ ਅੱਗੇ ਭੋਜਨ ਪਰੋਸਿਆ ਗਿਆ, ਸੰਗਤ ਛਕਣ ਲੱਗ ਗਈ, ਬਾਹਰਲਾ ਵੱਡਾ ਦਰਵਾਜ਼ਾ ਬੰਦ ਕੀਤਾ ਗਿਆ। ਬਾਹਰੋਂ ਇੱਕ ਕੋਈ ਗੁਰੂ ਕਾ ਸਿੱਖ ਭਾਈ ਲੱਖੂ, ਜਿਸਦਾ ਨਾਮ ਹੈ ਮਸਤ ਜੀ ਬਿਰਤੀ ਵਾਰ, ਆ ਕੇ ਦਰਵਾਜ਼ਾ ਖਟਖਟਾਉਂਦਾ, ਬੁੱਧੂ ਬੁੱਧੂ ਦਰਵਾਜ਼ਾ ਖੋ, ਇਸ ਟੂਨ ਵਿੱਚ ਬੋਲਦਾ, ਭੁੱਖ ਲੱਗੀ ਹੈ ਜਲਦੀ ਦਰਵਾਜ਼ਾ ਖੋ। ਭਾਈ ਬੁੱਧੂ ਨੇ ਅੰਦਰੋਂ ਹੀ ਕਿਹਾ, ਬਾਬਾ ਜੀ ਤੁਸੀਂ ਸ਼ਾਂਤੀ ਕਰੋ, ਅਗਲੀ ਪੰਗਤ ਵਿੱਚ ਆਪ ਨੂੰ ਬਿਠਾ ਕੇ ਅੱਛੀ ਤਰ੍ਹਾਂ ਤ੍ਰਿਪਤ ਕੀਤਾ ਜਾਵੇਗਾ, ਨਾ ਅੰਦਰ ਜਗ੍ਹਾ ਨਹੀਂ, ਪੰਗਤ ਲੱਗ ਗਈ, ਪ੍ਰੇਮੀ ਭੋਜਨ ਛਕਣ ਲੱਗ ਗਈ। ਉਸਨੇ ਕਿਹਾ ਜਲਦੀ ਖੋਲ, ਭੁੱਖ ਲੱਗੀ ਹੋਈ ਹੈ। ਮੁਸਤਾਨੀ ਲੋਕ ਜਿਵੇਂ ਮੁਸਤਾਨੀ ਟਾਈਪ ਵਿੱਚ ਬੋਲਦੇ ਹਨ, ਉਸੇ ਰੰਗ ਵਿੱਚ ਉਹਨੇ ਕਈ ਦਫ਼ਾ ਕਿਹਾ, ਪਰ ਬੁੱਧੂ ਚੁੱਪ ਕਰ ਰਿਹਾ ਕਿਉਂਕਿ ਅੰਦਰ ਜਗ੍ਹਾ ਨਹੀਂ ਸੀ। ਪੈਰ ਸੰਗਤ ਭੋਜਨ ਛਕ ਚੁੱਕੀ, ਹੱਥ ਧੁਆਏ ਗਏ, ਚੂਲਾ ਪੜਿਆ ਗਿਆ ਗਰੀਬ ਨਵਾਜ਼। ਭਾਈ ਬੁੱਧੂ ਨੇ ਆਪਣੇ ਆਵੇ ਪੱਕਣ ਦੇ ਨਿਮਿਤ ਸੰਗਤ ਨੂੰ ਚੰਗੇ ਚੰਗੇ ਭੋਜਨ ਛਕਾ ਕੇ ਪ੍ਰਸੰਨ ਕੀਤਾ ਹੈ। ਮਿਹਰ ਕਰੋ ਇਸਦੇ ਪੰਜਾਬੇ ਯਾਨੀ ਇਹਦੀਆਂ ਇੱਟਾਂ ਸੋਹਣੀਆਂ ਪੱਕ ਜਾਣ। ਜਦੋਂ ਇੰਨੀ ਗੱਲ ਕਹੀ ਬਾਹਰੋਂ ਖੜਾ ਭਾਈ ਲੱਖੂ ਕਹਿੰਦਾ, ਨਹੀਂ ਪੱਕਣਗੀਆਂ, ਕੱਚੀਆਂ ਰਹਿਣਗੀਆਂ। ਜਦੋਂ ਦਰਵਾਜ਼ਾ ਖੋਲਿਆ ਭਾਈ ਲੱਖੂ ਇੱਧਰੋਂ, ਭਾਈ ਬੁੱਧੂ ਕਹਿਣ ਲੱਗਾ, ਬਾਬਾ ਜੀ ਮੈਨੂੰ ਤਾਂ ਗੁਰੂ ਸੱਚੇ ਪਾਤਸ਼ਾਹ ਦਾ ਬਚਨ ਹੈ, ਤੇਰੀਆਂ ਇੱਟਾਂ ਸੋਹਣੀਆਂ ਪੱਕ ਜਾਣਗੀਆਂ। ਉਹ ਕਹਿਣਗਾ, ਮੇਰੇ ਅੰਦਰ ਵੀ ਤਾਂ ਗੁਰੂ ਬੈਠਾ ਹੀ ਬੋਲਦਾ। ਲੱਖੂ ਕਹਿੰਦਾ, ਮੈਂ ਥੋੜ੍ਹੋ ਹਾਂ, ਕ੍ਰਿਸ਼ਨ ਜੀ ਉਦੋਂ ਨੂੰ ਕਹਿੰਦੇ ਨੇ, ਉਦੋ ਮੈਂ ਔਰ ਸੰਤ ਦੋ ਨਾਹੀਂ, ਮੈਂ ਹੀ ਵਸੋਂ ਸੰਤ ਰਿਦਮਾ, ਮੈਂ ਔਰ ਸੰਤ ਦੋ ਨਹੀਂ, ਸੰਤਨ ਦੇ ਹਿਰਦੇ ਵਿੱਚ ਮੈਂ ਹੀ ਵਸਦਾ। ਜਿਸ ਪੁਰਸ਼ ਦੀ ਨਾਮ ਅਭਿਆਸ ਦੀ ਕਮਾਈ ਕਰਕੇ ਹੁਣ ਮੈਂ ਨਸ਼ਟ ਹੋ ਗਈ, ਜਿਹੜੀ ਰੱਬ ਦੇ ਜੀਵ ਦੇ ਵਿਚਾਲੀ ਕੰਧ ਹੈ, ਮਿਲਾਪ ਹੈ, ਪਰਮ ਕੀ ਹੈ, ਭੇਦ ਕੀ ਰਹੀ, ਜਿਹੜੀ ਬੂੰਦ ਸਮੁੰਦਰ ਵਿੱਚ ਸਿੱਟ ਦਿੱਤੀ ਗਈ ਸਮੁੰਦਰ ਬਣ ਗਈ, ਫਰਕ ਕੀ ਰਹਿ ਗਿਆ ਉਹਦੇ ਵਿੱਚ, ਆਪਾਂ ਗਵਾਇਆ ਉਹ ਸਮੁੰਦਰ। ਇਉਂ ਕਹਿਣ ਲੱਗਾ, ਮੇਰੇ ਅੰਦਰ ਵੀ ਤਾਂ ਗੁਰੂ ਬੈਠਾ ਬੋਲਦਾ ਹੈ, ਮੈਂ ਤਾਂ ਨਹੀਂ ਕੁਛ ਕਹਿ ਰਿਹਾ, ਦੇਖ ਲਈ ਜੇ ਪੱਕ ਜਾਣਗੇ। ਇੰਨੀ ਗੱਲ ਕਹਿ ਕੇ ਉਹ ਆਪਣਾ ਮੌਜ ਵਿੱਚ ਚਲਾ ਗਿਆ। ਫਿਰ ਭਾਈ ਬੁੱਧੂ ਨੇ ਕੋਈ ਪਰਵਾਹ ਨਹੀਂ ਕੀਤੀ, ਹੋਰ ਜਿਹੜੀ ਬਾਹਰ ਸੰਗਤ ਸੀ ਉਹਨਾਂ ਨੂੰ ਅੰਦਰ ਬਿਠਾ ਕੇ ਭੋਜਨ ਛਕਾਇਆ, ਔਰ ਨੀਅਤ ਦਿਨ ਦੇ ਉੱਪਰ ਪੰਜਾਬ ਨੂੰ ਅੱਗ ਦੇ ਦਿੱਤੀ ਗਈ। ਜਿਤਨੇ ਕੁ ਦਿਨ ਦਾ ਅੰਦਾਜ਼ਾ ਸੀ ਜੋ ਰੱਖਿਆ ਜਾਂਦਾ ਹੁੰਦਾ ਹੈ, ਉਸਦੇ ਮੁਤਾਬਕ ਜਦੋਂ ਖੋਲਿਆ ਗਿਆ ਤਾਂ 100% ਪਿਲੀਆਂ ਨਿਕਲੀਆਂ। ਬੜਾ ਸ਼ੋਕ ਹੋਇਆ, ਉਦਾਸ ਹੋ ਗਿਆ, ਝੱਟ ਹੀ ਲਾਹੌਰੋਂ ਅੰਮ੍ਰਿਤਸਰ ਚੱਲ ਕੇ ਆਉਂਦਾ ਹੈ, ਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕਰਕੇ ਅਰਜ਼ ਕੀਤੀ, ਗਰੀਬ ਨਵਾਜ਼ ਆਪ ਦਾ ਹੁਕਮ ਸੀ ਇੱਟਾਂ ਸੋਹਣੀਆਂ ਪੁੱਟਣਗੀਆਂ, ਪਰ ਸੱਚੇ ਪਾਤਸ਼ਾਹ ਇੱਟਾਂ ਦਾ 100% ਪਿਲੀਆਂ ਰਹੀਆਂ। ਗੁਰੂ ਜੀ ਕਹਿਣ ਲੱਗੇ, ਬੁੱਧੂ ਕੋਈ ਗੱਲ ਹੋਣੀ ਹੈ, ਕੋਈ ਗੱਲ ਹੋਣੀ ਹੈ, ਕਿਸੇ ਮੇਰੇ ਪਿਆਰੇ ਦਾ ਹਿਰਦਾ ਦੁਖੀ ਕੀਤਾ ਹੋਣਾ। ਇਹ ਸੁਣ ਕੇ ਬੁੱਧ ਨੇ ਸਾਰੀ ਗੱਲ ਦੱਸੀ, ਕਹਿੰਦੇ ਮਹਾਰਾਜ ਇੱਕ ਮਸਤਾਨਾ ਸਿੱਖ ਭਾਈ ਲੱਖੂ ਜੀ ਦਾ ਨਾਂ ਹੈ, ਉਹ ਆਇਆ ਸੀ। ਮੈਂ ਤਾਂ ਬੇਨਤੀ ਕੀਤੀ ਸੀ ਬਾਬਾ ਜੀ ਠਹਿਰ ਜਾਓ, ਕੁਛ ਸ਼ਾਂਤੀ ਕਰੋ, ਅਗਲੀ ਪੰਗਤ ਵਿੱਚ ਬਿਠਾ ਕੇ ਆਪ ਨੂੰ ਅੱਛੀ ਤਰ੍ਹਾਂ ਤ੍ਰਿਪਤ ਕੀਤਾ ਜਾਏ, ਪਰ ਉਹ ਕਾਲਾ ਸੀ, ਬਾਰ ਬਾਰ ਦਰਵਾਜ਼ਾ ਖੜਕਾਈ ਜਾਂਦਾ ਸੀ। ਫਿਰ ਵੀ ਦਰਵਾਜ਼ਾ ਖੋਲ੍ਹੇ ਤੇ ਬਾਅਦ ਮੈਂ ਕਿਹਾ ਆਓ ਬੈਠੋ, ਪਰ ਨਹੀਂ ਕਹਿਣ ਲੱਗਾ, ਨਹੀਂ ਤੇਰੀਆਂ ਹਿੱਟਾਂ ਪੀੜੀਆਂ ਨੇ, ਉਹਦਾ ਬਚਨ ਹੋਇਆ। ਗੁਰੂ ਜੀ ਕਹਿੰਦੇ ਮਾੜੀ ਗੱਲ ਕਰੀ, ਉਹਨੂੰ ਪ੍ਰਸੰਨ ਕਰਨਾ ਸੀ। ਇੱਧਰੋਂ ਭਾਈ ਬੁੱਧੂ ਕਹਿੰਦੇ ਗਰੀਬ ਮਹਾਰਾਜ, ਉਹ ਸਿੱਖ ਤੁਸੀਂ ਗੁਰੂ, ਤੁਹਾਡਾ ਬਚਨ ਸਿੱਧ ਹੋਵੇ ਕਿ ਉਹਦਾ ਹੋਵੇ। ਗੁਰੂ ਜੀ ਕਹਿਣ ਲੱਗੇ, ਬੁੱਧੂ ਮੇਰਾ ਜੁਗਾ ਜੁਗੰਤਰਾਂ ਤੋਂ ਇਹ ਬਿਰਧ ਹੈ, ਇਹ ਸੁਭਾਵ ਹੈ ਆਪਣੇ ਪਿਆਰਿਆਂ ਨੂੰ ਮੁਕਤਾ ਦੇਣਾ। ਇਹ ਇਉਂ ਕਹਿੰਦੇ ਹਨ,
ਮੇਰੀ ਬੱਤੀ ਹੋਈ ਪਗ ਚੁੜਾ ਦੇ,
ਹਾਂ। ਪਰਸ਼ ਨਿਮਕਤਾ ਪ੍ਰੀਮੋਚਨ ਪਰਸਤ ਕਰਤ ਮੁਕਤ ਗ੍ਰਹਿ ਕੂ ਮੇਰੀ ਬਾਂਦੀ ਭਗਤ ਛੁਡਾਵੇ ਬਾਂਦੀ ਭਗਤ ਨ ਛੂਟੇ ਮੋਹ ਇੱਕ ਸਮੇਂ ਮੋਹ ਕੋ ਗਏ ਬਾਂਧੇ ਪੁਨ ਮੋਹ ਪੈ ਜਵਾਬ ਨਾ ਹੋ। ਗੁਰੂ ਜੀ ਕਹਿਣ ਲੱਗੇ ਇਹ ਮੇਰੀ ਪੁਰਾਤਨ ਮਰਿਆਦਾ ਹੈ, ਯੁਗਾ ਜੁਗੰਤਰਾਂ ਤੋਂ ਮਰਿਆਦਾ ਹੈ, ਆਪਣੇ ਪਿਆਰਾਂ ਦੇ ਬਚਨ ਨੂੰ ਮੈਂ ਨਹੀਂ ਟਾਲ ਸਕਦਾ। ਦੁਆਪਰ ਯੁਗ ਵਿੱਚ ਜਦੋਂ ਮੈਂ ਕ੍ਰਿਸ਼ਨ ਡੂਬੀ ਸੀ, ਗੁਰੂ ਜੀ ਕਹਿੰਦੇ ਉਸ ਮੌਕੇ ਸਮੇਂ ਪ੍ਰਭਾਸ ਖੇਤਰ ਤੇ ਬਹੁਤ ਸਾਰੇ ਰਿਸ਼ੀ ਮੁਨੀ ਉਤਰੇ ਹੋਏ ਹਨ। ਕ੍ਰਿਸ਼ਨ ਭਗਵਾਨ ਦੀ ਕੁਲ ਦੇ ਬਹੁਤ ਸਾਰੇ ਚੜ੍ਹਦੀ ਉਮਰ ਦੇ ਮੁੰਡੇ, ਇਹ ਉਮਰ ਜਿਹੜੀ ਹੈ ਮੂੜ ਅਵਸਥਾ ਦੱਸਿਆ ਸ਼ਾਸਤਰਕਾਰਾਂ ਨੇ, ਅਕਲ ਥੋੜ੍ਹੀ ਹੁੰਦੀ, ਚੰਚਲਤਾਈ ਬਹੁਤੀ ਹੁੰਦੀ, ਸ਼ੈਤਾਨੀਆਂ ਬਹੁਤੀਆਂ ਫੁਰਦੀਆਂ ਹੁੰਦੀਆਂ। ਇਉਂ ਇਸਨੂੰ ਮੂੜ ਅਵਸਥਾ ਦੱਸਿਆ, ਕੋਈ ਕੋਈ ਭਾਗਾਂ ਵਾਲੇ ਜਿਹਨੂੰ ਸਮਝ ਵੀ ਆ ਜਾਂਦੀ, ਕੋਈ ਨਿਯਮ ਨਹੀਂ ਪਰ ਬਹੁਤ ਥੋੜ੍ਹੇ। ਇਉਂ ਕਰਕੇ ਇਹਨਾਂ ਦੀ ਕੁਲ ਦੇ ਜਾਦਵ ਕੁਲ ਦੇ ਨੇ ਮੁੰਡਿਆਂ ਦੇ ਚਿੱਤ ਵਿੱਚ ਕੀ ਸ਼ਰਾਰਤ ਫੁਰੀ ਵੀ ਇਹ ਪ੍ਰਭਾਤ ਖੇਤਰ ਦੇ ਪਖੰਡੀ ਜੇ ਸਾਧ ਬੈਠੇ, ਚਲੋ ਇਹਨਾਂ ਨੂੰ ਚੱਲ ਕੇ ਕੁਛ ਮਾਹੌਲ ਤਾਂ ਕਰੀਏ। ਜਦੋਂ ਇਹ ਜੀ ਗੱਲ ਚਿੱਤ ਵਿੱਚ ਫੁਰਦੀ ਹੈ, ਬੁੱਧ ਵਿਪਰਜੇ ਹੁੰਦੀ ਹੈ, ਸਮਝੋ ਮਾੜੇ ਦਿਨ ਆਏ ਹੁੰਦੇ। ਇਉਂ ਕਰਕੇ ਇਹ ਜੀ ਗੱਲ ਸੁੱਝਣ ਤੇ ਉਹਨਾਂ ਮੁੰਡਿਆਂ ਨੇ ਕੀ ਕੀਤਾ, ਅੰਦਾੜੀਏ ਮੁੰਡੇ ਸਨ, ਜ਼ਨਾਨੇ ਕੱਪੜੇ ਪਾ ਲਏ, ਗੁੱਤਾਂ ਪਿੱਛੇ ਨੂੰ ਕਰ ਲਈਆਂ, ਲੜਕੀਆਂ ਜਨਾਨੀਆਂ ਦੇ ਵੇਸ਼ ਬਣਾ ਲਏ। ਸ਼ਾਮ ਜੋ ਕ੍ਰਿਸ਼ਨ ਦਾ ਮੁੰਡਾ ਸੀ ਉਸਦੇ ਪੇਟ ਤੇ ਕੱਪੜੇ ਕੁੱਪੜੇ ਜੇ ਬੰਨ ਕੇ ਗਰਭਵਤੀ ਇਸਤਰੀ ਦਾ ਰੂਪ ਬਣਾ ਲਿਆ, ਉਹਨੂੰ ਮੂਹਰੇ ਲਾ ਲਿਆ। ਆ ਕੇ ਜਿੱਥੇ ਦਰਵਾਸਾ ਰਿਸ਼ੀ ਬੈਠੇ ਸਨ, ਨਮਸਕਾਰ ਕਰਕੇ ਸਾਹਮਣੇ ਬਹਿ ਜਾਂਦੇ ਹਨ। ਉਹ ਦਰਵਾਸਾ ਜੀ ਨੇ ਵਰਤਾ ਸ਼ਾਇਦ ਘੱਟ ਹੀ ਕਿਸੇ ਨੂੰ ਦਿੱਤਾ, ਵੀ ਸ਼ਰਾਬ ਹੀ ਸ਼ਰਾਬ ਦਿੱਤੇ। ਅਗਰ ਉਹਨਾਂ ਦੇ ਇਤਿਹਾਸ ਦੇਖਿਆ ਜਾਵੇ, ਵਰਤਾ ਬਹੁਤ ਹੀ ਘੱਟ ਦਿੱਤਾ, ਸ਼ਰਾਬ ਬਹੁਤ ਦਿੱਤੇ ਉਹਨੂੰ। ਇਉਂ ਕਰਕੇ ਉਹ ਦਰਵਾਸਾ ਜੀ ਉਹਨਾਂ ਨੂੰ ਨਮਸਕਾਰ ਕਰਕੇ ਸਾਹਮਣੇ ਬੈਠ ਗਏ, ਕਪਟ ਨਾਲ ਗੱਲ ਚਲਾਈ, ਮਹਾਰਾਜ ਆਪ ਤਰਕਾਲੀ ਹੋ, ਤਰਕਾਲ ਦਰਸ਼ੀ ਹੋ, ਤਿੰਨਾਂ ਕਾਲਾਂ ਦੀ ਆਪ ਨੂੰ ਖਬਰ ਹੈ, ਇਹ ਲੜਕੀ ਸ਼ਰਮ ਕੇ ਮਾਰੇ ਆਪ ਤੋਂ ਬੋਲਤੀ ਨਹੀਂ, ਇਹ ਪੁੱਛਣਾ ਚਾਹਤੀ ਹੈ ਲੜਕਾ ਜਨਮੇਗਾ ਜਾਂ ਲੜਕੀ ਜਨਮੇਗੀ। ਇੰਨੀ ਗੱਲ ਜਦੋਂ ਕਹੀ, ਦਰਵਾਸਾ ਨੇ ਅੱਖਾਂ ਖੋਲੀਆਂ, ਉਸੇ ਵਿੱਚ ਉਹਦੀਆਂ ਅੱਖਾਂ ਮਿਸਾਲ ਵਾਂਗੂ ਮਚੀ। ਜਦੋਂ ਉਹਨਾਂ ਵੱਲ ਦੇਖਿਆ, ਹੈ ਇਹ ਮਾਹੌਲ ਕਰਨ ਆਏ ਹਨ, ਜਿੰਨੀ ਦੇਰ ਤੱਕ ਇਹਨਾਂ ਨੂੰ ਕੋਈ ਫਲ ਨਹੀਂ ਭੁਗਤਾਇਆ ਜਾਂਦਾ, ਕੀ ਜਾਣਨਗੇ। ਉਸ ਮੌਕੇ ਕਹਿਣ ਲੱਗੇ, ਇਹ ਪੁੱਛਣਾ ਚਾਹੁੰਦੇ ਹੋ ਤੁਸੀਂ, ਹਾਂ ਮਹਾਰਾਜ ਆਪ ਤਰਕਾਲੀ ਹੋ, ਤਰਕਾਲ ਦਰਸ਼ੀ ਹੋ, ਤਿੰਨਾਂ ਕਾਰਨਾਂ ਦੀ ਆਪ ਨੂੰ ਖਬਰ ਹੈ, ਆਪ ਤੋਂ ਕੁਛ ਭੁੱਲਿਆ ਨਹੀਂ। ਕਹਿਣ ਅੱਛਾ ਜੀ, ਆਪ ਇਹ ਪੁੱਛਣਾ ਚਾਹੁੰਦੇ ਹੋ, ਇੱਥੋਂ ਉਹ ਜਨਮੇਗਾ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰੇਗਾ। ਇਹ ਬਚਨ ਹੋ ਗਿਆ, ਮੁੰਡੇ ਉੱਥੋਂ ਉੱਠਿਆ ਹੈ ਡਰਦੇ ਹੋਏ, ਵੀ ਕਿਹੋ ਜਿਹਾ ਬਚਨ ਹੋਇਆ। ਬਾਹਰ ਆ ਕੇ ਕੱਪੜੇ ਖੋਲ੍ਹੇ, ਹਾਲਾਂਕਿ ਪੇਟ 'ਤੇ ਕੱਪੜੇ ਵਧੇ ਸਨ, ਪਰ ਉਹਨਾਂ ਵਿੱਚ ਇੱਕ ਲੋਹੇ ਦਾ ਮੂਸਲ ਨਿਕਲਿਆ। ਡਰ ਗਏ, ਵੀ ਰਿਸ਼ੀ ਦੇ ਬਚਨ ਨੇ ਕੋਈ ਜ਼ਰੂਰ ਚੰਦ ਚਾੜਨਾ। ਹੁਣ ਕ੍ਰਿਸ਼ਨ ਭਗਵਾਨ ਦੇ ਪਾਸ ਆਏ, ਆ ਕੇ ਕਹਿੰਦੇ, ਮਹਾਰਾਜ ਸਾਨੂੰ ਦਰਵਾਸਾ ਜੀ ਨੇ ਸ਼ਰਾਪ ਦੇ ਦਿੱਤਾ। ਕਹਿੰਦੇ, ਸ਼ਰਾਪ? ਸੰਤ ਬਿਲਾ ਵਜੇ ਨਾ ਕਿਸੇ ਨੂੰ ਸ਼ਰਾਪ ਦਿੰਦੇ ਹਨ ਨਾ ਵਰ ਦਿੰਦੇ ਹਨ। ਸ਼ਰਾਪ ਨੇ ਜੇ ਕੋਈ ਉਹਨੂੰ ਤੰਗ ਕਰੇ, ਦੁਖੀ ਕਰੇ ਤਾਂ ਸ਼ਰਾਪ ਹੁੰਦਾ ਹੈ, ਦੁਰਅਸ਼ੀਸ਼ ਜੀ ਨੂੰ ਕਹਿੰਦੇ ਹਨ। ਜੇ ਉਹਨਾਂ ਨੂੰ ਸੇਵਾ ਆਦਿ ਕਰਕੇ ਪ੍ਰਸੰਨ ਕਰੇ ਤਾਂ ਉਹ ਵਰ ਹੁੰਦਾ ਹੈ, ਸ਼ੁਭ ਅਸ਼ੀਸ਼। ਸੰਤ ਬਿਲਾ ਵਜੇ ਨਾ ਕਿਸੇ ਨੂੰ ਸ਼ਰਾਪ ਦਿੰਦੇ ਨਾ ਕਿਸੇ ਨੂੰ ਵਰ ਦਿੰਦੇ ਹਨ। ਕੁਛ ਨਾ ਕੁਛ ਤੁਸੀਂ ਉਹਨਾਂ ਨਾਲ ਛੇੜਖਾਨੀ ਕਰੀ ਹੋਣੀ, ਪਹਿਲਾਂ ਤਾਂ ਮੰਨਣ ਨਾ, ਤੁਸੀਂ ਇਹ ਸਾਰੀ ਗੱਲ ਦੱਸੀ ਖੋਲ ਕੇ। ਉਹ ਕਹਿਣਗੇ, ਮੂਰਖ ਹੋ, ਜੇਕਰ ਤੁਸੀਂ ਸੰਤਾਂ ਦੀ ਸੇਵਾ ਨਹੀਂ ਸੀ ਕਰਨੀ, ਕਮ ਸੇ ਕਮ ਤੁਹਾਨੂੰ ਸੰਤਾਂ ਦੇ ਨਾਲ ਕਹਿਣਾ ਤਾਂ ਨਹੀਂ ਸੀ ਚਾਹੀਦਾ। ਚਲੋ ਚਾਹੀਦਾ ਸਹੀ, ਸੇਵਾ ਕਰਕੇ ਕੁਛ ਫਾਇਦਾ ਉਠਾਉਂਦੇ, ਅਗਰ ਨਹੀਂ ਸੇਵਾ ਕਰਨੀ ਸੀ ਉਹਨਾਂ ਛੇੜਖਾਨੀ ਤਾਂ ਨਹੀਂ ਸੀ ਕਰਨੀ। ਬਈ ਜਿਹੜੇ ਸੰਤਾਂ ਨਾਲ ਖੇਡਦੇ ਨੇ ਇਹੋ ਜਿਹੇ ਫਲ ਮਿਲਦੇ ਹੁੰਦੇ ਨੇ। ਇਉਂ ਗੁਰਬਾਣੀ ਦਾ ਚੀਜ਼ ਸੁਖ ਕਦੇ ਨਾ ਪਾਉਂਦੇ ਜੀ ਮੁਕਤ ਨਰ ਸੰਤਾਂ। ਸੰਤ ਮੁਨ ਜਨਮ। ਚਾਰ ਵੇਦ ਕਹਿੰਦੇ, ਭਗਤ ਮੁਖ ਹੈ ਤੇ ਬੋਲਦੇ, ਤੇ ਵਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ, ਸਭ ਲੋਕ ਸੁਣੰਦੇ, ਸੁਖਨਾ ਪੈਨ ਮੁਗਧ ਨਾਲ ਸੰਤ ਨਾਲ ਕਹਿੰਦੇ। ਮੁਗਧ ਪੁਰਸ਼ ਸੰਤਾਂ ਨਾਲ ਕਹਿਣ ਵਾਲੇ ਕਦੇ ਸੁਖ ਨਹੀਂ ਪਾਉਂਦੇ। ਰਾਜਾ ਪ੍ਰੀਸ਼ਤ ਪਾਂਡਵਾਂ ਦੀ ਕੁਲ ਵਿੱਚੋਂ ਬੜਾ ਤਰ ਮਹਾਤਮਾ ਰਾਜਾ ਹੈ, ਨਿਹੰਕਾਰੀ ਹੈ, ਜਿਹੇ ਜਿਹੇ ਰਾਜਾਂ ਵਿੱਚ ਗੁਣ ਚਾਹੀਦੇ ਪ੍ਰਜਾ ਦੀ ਰਕਸ਼ਾ ਵਾਸਤੇ ਪਾਲਣ ਵਾਸਤੇ ਵੈਸੇ ਉਸ ਵਿੱਚ ਪਾਏ ਜਾਂਦੇ ਹਨ। ਸੰਤ ਸੇਵੀ ਵੀ ਹੈ, ਕਿਉਂ ਅੱਜ ਸ਼ਿਕਾਰ ਵਾਸਤੇ ਗਿਆ, ਕਿਸੇ ਬਣ ਵਿੱਚ ਫਿਰਦਾ ਫਿਰਦਾ ਸਾਥੀਆਂ ਨਾਲ ਵਿਛੜ ਗਿਆ, ਪਿਆਸ ਲੱਗੀ, ਘਣਾ ਜੰਗਲ ਹੈ, ਕੀ ਦੇਖਿਆ ਇੱਕ ਰਿਸ਼ੀ ਦਾ ਆਸ਼ਰਮ ਹੈ, ਚਾਰ ਚੁਫੇਰੇ ਬਾਗਲਾ ਬਗਲਿਆ, ਅੰਦਰ ਇੱਕ ਛੱਪੀ ਹੈ, ਖੂਹੀ ਵੀ ਹੈ ਜਲ ਪਾਣੀ ਆਦਿ ਵਰਤਣ ਵਾਸਤੇ। ਸੋ ਬਾਹਰ ਘੋੜਾ ਬੰਨ ਕੇ ਅੰਦਰ ਗਿਆ ਤੇ ਕੀ ਦੇਖਿਆ ਰਿਸ਼ੀ, ਇੱਕ ਉੱਚਾ ਚੌਂਤਰਾ ਹੈ, ਉਹਦੇ ਉੱਪਰ ਆਸਣ ਵਿਛਿਆ ਹੈ, ਕੁਸ਼ਾ ਵਿਛੀ ਹੈ, ਉਸਦੇ ਉੱਪਰ ਮ੍ਰਿਗਸ਼ਾਲਾ ਹੈ, ਪਦਮ ਆਸਣ ਲੱਗਿਆ ਹੈ, ਪ੍ਰਾਣਾਯਾਮੀ ਹੈ, ਪ੍ਰਾਣ ਦਸਵੇਂ ਦੁਆਰਾ ਸਥਿਤ, ਤਨ ਸਮਾਧ ਸਥਿਤ ਬੈਠਾ ਹੋਇਆ ਹੈ। ਪ੍ਰਾਣਾਯਾਮੀ ਤੇ ਸੁਰ ਸ਼ਬਦ ਮਾਰਗੀ ਦੇ ਵਿੱਚ ਕਿਤਨਾ ਫਰਕ ਹੈ ਨਹੀਂ, ਸਮਾਧੀ ਵਿੱਚ ਪ੍ਰਾਣਾਯਾਮੀ ਦੀ ਜਿਹੜੀ ਸਮਾਧੀ, ਉਹਦੇ ਪ੍ਰਾਣ ਦਸਵੇਂ ਦੁਆਰ ਚੜ੍ਹਦੇ ਹਨ, ਕਿਤਨੀ ਬੇਖਬਰੀ ਸਰੀਰ ਦੀ, ਉਹਨੇ ਭਾਵੇਂ ਮਿਰਗ ਖਾ ਕੇ ਲੰਘੀ ਜਾਣ ਕੋਈ ਪਤਾ ਨਹੀਂ ਲੱਗਦਾ, ਪਰ ਸੁਰਤ ਸ਼ਬਦ ਮਾਰਗੀ ਜਿਹੜਾ ਉਹਦੀ ਸੁਰਤ ਦਸਵੇਂ ਦੁਆਰ ਚੜ੍ਹਦੀ ਹੈ। ਸੋ ਉਹ ਨੂੰ ਐਸੀ ਉਹਦੀ ਦਿਸ਼ਾ ਨਹੀਂ ਹੁੰਦੀ ਜਿਵੇਂ ਮਿਰਖ ਹੈ ਕਿ ਲੰਘਦੇ, ਉਹਦੇ ਨਾਲ ਉਹਨੂੰ ਪਤਾ ਨਾ ਲੱਗੇ, ਲੇਕਿਨ ਸੁਰਤ ਦਸਵੇਂ ਦੁਆਰ ਚੜ੍ਹ ਕੇ ਉਤਨੀ ਦੇਰ ਤੱਕ ਅਸਥਿਤ ਰਹਿੰਦੀ ਹੈ। ਫਿਰ ਇਹ ਪ੍ਰਾਣਾਯਾਮੀ ਸੀ, ਸੋ ਜਾ ਕੇ ਰਾਜਾ ਨੇ ਕਿਹਾ, ਰਿਸ਼ੀ ਜੀ ਪਾਣੀ ਪਿਲਾਓ, ਪਿਆਸ ਲੱਗੀ। ਪਰ ਉਹ ਸਮਾਧੀ ਵਿੱਚ ਜਿਸ ਨੂੰ ਮਿਰਖ ਹੈ ਕਿ ਲੰਘੀ ਜਾਣ ਇਹਦਾ ਪਤਾ ਨਹੀਂ, ਆਵਾਜ਼ ਕੈਸੇ ਸੁਣੇ, ਦੋ ਤਿੰਨ ਦਫ਼ਾ ਕਿਹਾ ਪਰ ਉਸਨੇ ਜਦੋਂ ਸੁਣਿਆ ਹੀ ਨਹੀਂ, ਪਾਣੀ ਕੈਸੇ ਪਿਲਾ ਸਕਦਾ। ਸੋ ਰਾਜਾ ਦੇ ਚਿੱਤ ਨੂੰ ਕਲਯੁਗ ਨੇ ਪ੍ਰੇਰ ਦਿੱਤਾ, ਬੁੱਧ ਵੀ ਪਰਜੇ ਹੋ ਗਈ, ਚਿੱਤ ਵਿੱਚ ਖਿਆਲ ਗੁਜ਼ਰਿਆ ਮੈਨੂੰ ਪਖੰਡ ਕਰਕੇ ਦਿਖਾ ਰਿਹਾ, ਆਪਣੀ ਤੌਹੀਨ ਮਹਿਸੂਸ ਕੀਤੀ। ਅਖੀਰ ਖੈਰ ਪਾਣੀ ਪੂਣੀ ਤਾਂ ਉੱਥੇ ਸੀ, ਪੀ ਕੇ ਚਲਾ ਗਿਆ, ਜਾਣ ਦੀ ਇੱਛਾ ਰੱਖੀ ਉੱਥੇ ਵੱਡਾ ਸਾਰਾ, ਕਿਉਂਕਿ ਬੜਾ ਘਣਾ ਜੰਗਲ ਸੀ, ਮੋਇਆ ਸੱਪ ਪਿਆ, ਤਨਸ਼ਨਾ ਉਠਾ ਕੇ ਉਹ ਸਮਾਧਿਸ਼ਟ ਰਿਸ਼ੀ ਦੇ ਗਲ ਵਿੱਚ ਇਉਂ ਪਾ ਦਿੱਤਾ ਜਿਵੇਂ ਮਾਲਾ ਪਾਈ, ਆਪ ਚਲਾ ਗਿਆ। ਘਰ ਜਾ ਕੇ ਜਦੋਂ ਪਹੁੰਚਿਆ, ਬਸਤਰਾਤ ਉਤਾਰ ਕੇ ਇਸ਼ਨਾਨ ਆਦਿ ਕੀਤਾ, ਹੋਸ਼ ਆਈ, ਓਹੋ ਮੈਂ ਬੜੀ ਬੁਰੀ ਗੱਲ ਕੀਤੀ, ਪਰਮਾਤਮਾ ਪੁਰਖ ਤੋਂ ਜੇ ਕਿਤੇ ਗਲਤੀ ਹੋ ਜਾਏ ਉਹਨੂੰ ਜਲਦੀ ਸਮਝ ਆ ਜਾਂਦੀ। ਆਮ ਲੋਕ ਜੇ ਦਿਨ ਰਾਤ ਇਹਨਾਂ ਕੰਮਾਂ 'ਚ ਲੱਗੇ, ਉਹਨੂੰ ਤਾਂ ਇਹ ਮਹਿਸੂਸ ਹੀ ਨਹੀਂ ਹੁੰਦੀ ਅਸੀਂ ਗਲਤੀ ਕਰਦੇ ਹਾਂ, ਉਹ ਤਾਂ ਕਹਿੰਦੇ ਜੀ ਗਲਤੀ ਕਰਦੇ ਹੀ ਨਾ, ਨਹੀਂ ਹਾਂ ਇਹ ਜੀ ਉਹਨਾਂ ਦੀ ਬੁੱਧ ਹੋ ਜਾਂਦੀ, ਇਹਨੂੰ ਸਮਝ ਆ ਗਈ, ਸੋਚਦਾ ਬੜੀ ਬੁਰੀ ਗੱਲ ਹੋਈ ਹੈ, ਇਹਦਾ ਨਤੀਜਾ ਚੰਗਾ ਨਹੀਂ ਨਿਕਲੇਗਾ। ਅਖੀਰ ਉਹ ਰਿਸ਼ੀ ਅਜੇ ਸਮਾਧੀ ਵਿੱਚ ਹੀ ਹੈ, ਉਸਦਾ ਇੱਕ ਸ਼ਿਸ਼ ਆਇਆ, ਕੀ ਦੇਖਿਆ, ਉਸਦੇ ਸਵਾਮੀ ਦੇ ਗੁਰੂ ਦੇ ਗਲੇ ਵਿੱਚ ਮੋਇਆ ਸੱਪ ਪਿਆ, ਬੜਾ ਚਿੱਤ ਵਿੱਚ ਗੁੱਸਾ ਆਇਆ, ਸ਼ਰਾਪ ਦੇ ਦਿੱਤਾ, ਜਿਸਨੇ ਇਹੋ ਜਿਹੀ ਹਰਕਤ ਕੀਤੀ ਹੈ ਉਸਨੂੰ ਅੱਜ ਤੋਂ 8 ਦਿਨ ਸੱਪ ਦੱਸੇ ਉਸਦੀ ਮੌਤ ਹੋ ਜਾਵੇ, ਇਹ ਸ਼ਰਾਪ ਦੇ ਦਿੱਤਾ। ਫਿਰ ਸਮਾਂ ਪਾ ਕੇ ਰਿਸ਼ੀ ਦੀ ਸਮਾਧੀ ਟੁੱਟੀ, ਕੀ ਦੇਖਿਆ, ਗਲੇ 'ਚ ਮੋਇਆ ਸੱਪ ਹੈ। ਉਸ ਸ਼ਿਸ਼ ਨੂੰ ਪੁੱਛਿਆ, ਕੋਈ ਗਲ ਬਚਨ ਤਾਂ ਨਹੀਂ ਕਹਿ ਦਿੱਤਾ, ਕਹਿਣ ਲੱਗਾ ਮੈਂ ਤਾਂ ਸ਼ਰਾਪ ਦੇ ਚੁੱਕਾ, ਕੀ ਵੀ ਅੱਜ ਤੋਂ 8 ਨੂੰ ਉਹਦੀ ਸੱਪ ਦੱਸੇ ਹੀ ਮੌਤ ਹੋ ਜਾਵੇ ਜਿਹਨੇ ਕੁਛ ਕੀਤਾ, ਬਹੁਤ ਬੁਰੀ ਬਾਤ। ਉਹ ਰਿਸ਼ੀ ਕਹਿਣ ਲੱਗਾ, ਬੜਾ ਪਰਮਾਤਮਾ ਰਾਜਾ ਸੀ, ਕੁਛ ਸਮੇਂ ਵਾਸਤੇ ਕਲਯੁਗ ਨੇ ਉਸਦੀ ਬੁੱਧ ਭ੍ਰਿਸ਼ਟ ਕਰ ਦਿੱਤੀ ਸੀ, ਪਰ ਇਹੋ ਜਿਹਾ ਰਾਜਾ ਪਰਜਾ ਨੂੰ ਮਿਲਣਾ ਨਹੀਂ। ਅੱਛਾ ਬਚਨ ਜਿਹੜਾ ਹੋ ਗਿਆ ਤਾਂ ਹੁਣ ਟਲਦਾ ਨਹੀਂ, ਜਾ ਉਹਨੂੰ ਸੁਨੇਹਾ ਦਿਓ ਵੀ ਅੱਜ ਤੋਂ 8 ਤੇਰੀ ਮੌਤ ਹੋ ਜਾਣੀ ਹੈ, ਆਪਣੀ ਕਲਿਆਣ ਦਾ ਵੀ ਉਪਾਅ ਕਰਦਾ। ਉਹਨੂੰ ਸੁਨੇਹਾ ਭੇਜਿਆ ਗਿਆ, ਪਹਿਲੇ ਹੀ ਸੋਚਦਾ ਸੀ ਵੀ ਇਸਦਾ ਨਤੀਜਾ ਅੱਛਾ ਨਹੀਂ ਨਿਕਲੇ। ਜਦੋਂ ਸੁਨੇਹਾ ਪਹੁੰਚਿਆ, ਉਹਨੇ ਕਿਹਾ ਵਾਕਈ ਮੈਂ ਇਸੀ ਸਜ਼ਾ ਦਾ ਹੱਕਦਾਰ ਸੀ। ਸੋ ਖੈਰ ਉਸਨੇ ਉਸ ਮੌਕੇ ਅੱਜ ਜਿੱਥੇ ਪ੍ਰੀਸ਼ਤਗੜ੍ਹ ਹੈ ਮੇਰਠ ਦੇ ਕੁਛ ਫਾਸਲੇ 'ਤੇ UPA ਵਿੱਚ, ਉੱਥੇ ਬੜਾ ਭਾਰਾ ਦਰਿਆ ਵਗਦਾ ਸੀ, ਜਲਦੀ ਹੀ ਰਾਤ ਰਾਤ ਉਸਨੇ ਸ਼ੀਸ਼ ਦਾ ਮਹਿਲ ਉਹਦੇ ਵਿੱਚ ਤਿਆਰ ਕਰਵਾਇਆ। ਆਪਣੇ ਮਤ ਅਨੁਸਾਰ ਭਗਤ ਪੁਰਾਣ ਦੀ ਕਥਾ ਆਰੰਭ ਕਰ ਦਿੱਤੀ। ਸਵਾਮੀ ਸੁਖਦੇਵ ਸੁਣਾਉਣ ਵਾਲੇ ਸਨ। ਇੱਕ ਹਫ਼ਤਾ ਤੱਕ ਉਸਨੇ ਕਥਾ ਸੁਣੀ, ਜਿਸ ਕਰਕੇ ਮਰਿਆ ਤਾਂ ਸਭ ਦੇ ਸਿਆਈ, ਲੇਕਿਨ ਫਿਰ ਵੀ ਉਸਦੀ ਕਲਿਆਣ ਹੋ ਗਈ। ਹਰੀ ਜਾ ਸੁਣਦੀ ਇਉਂ ਸਾਧ ਸੰਗਤ ਇੱਧਰ ਗੁਰੂ ਜੀ ਦਸ ਦਿਨ ਸੁੱਖ ਨਾ ਪੈਣ ਮੁਗਧ ਨਾਲ ਸੰਤ ਨਾਲ। ਸੰਤਾਂ ਨਾਲ ਖਾਣ ਵਾਲੇ ਪੁਰਸ਼ ਸੁੱਖ ਨਹੀਂ ਪਾਉਂਦੇ। ਇਉਂ ਜਿਸ ਵਕਤ ਕ੍ਰਿਸ਼ਨ ਜੀ ਨੇ ਕਿਹਾ, ਮੂਰਖੋ ਜੇਕਰ ਤੁਸੀਂ ਸੰਤਾਂ ਦੀ ਸੇਵਾ ਨਹੀਂ ਸੀ ਕਰਨੀ, ਕਮ ਸੇ ਕਮ ਤੁਹਾਨੂੰ ਖਹਿਣਾ ਨਹੀਂ ਸੀ ਚਾਹੀਦਾ ਉਹਨਾਂ ਨੂੰ, ਬਈ ਇਹ ਬਚਨ ਮੇਥੋਂ ਨਹੀਂ ਟਲਦਾ। ਉਹ ਕਹਿਣਗੇ, ਆਪ ਭਗਵਾਨ ਦਾ ਅਵਤਾਰ ਹੋ, ਕ੍ਰਿਸ਼ਨ ਭਗਵਾਨ ਆਪ ਵਿਸ਼ਨੂੰ ਭਗਵਾਨ ਦਾ ਸਵਰਾਂ ਕਲਾ ਅਵਤਾਰ ਹੋ, ਆਪ ਬਚਨ ਟਾਲਣ ਸਮਰੱਥ ਹੋ, ਆਪ ਕਿਰਪਾ ਕਰੋ ਬਚਨ ਟਾਲ ਦੋ। ਮੇਰੇ ਸੰਤਾਂ ਦੇ ਬਚਨ ਟਾਲਣ ਦੀ ਸਮਰੱਥਾ ਨਹੀਂ ਹੈ। ਇਹ ਯੁਗਾ ਜੁਗੰਤਰ ਐਸੀ ਮਰਿਆਦਾ ਚਲੀ ਆ ਰਹੀ ਹੈ।
ਮੇਰੀ ਬੁੱਧੀ ਹੋਈ
ਬਚਨ ਮੈਥੋਂ ਨਹੀਂ ਟਲਦਾ। ਅਖੀਰ ਨਤੀਜਾ ਇਹੀ ਹੋਇਆ, ਸਾਰੀ ਕੁਲ ਦਾ ਕ੍ਰਿਸ਼ਨ ਜੀ ਦੇ ਸਮੇਤ ਵਿਨਾਸ਼ ਹੋ ਗਿਆ। ਪਰ ਬਚਨ ਨਹੀਂ ਟਲਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿਣਗੇ, ਭਾਈ ਬੁੱਧੂ, ਮੈਂ ਆਪਣੇ ਪਿਆਰਿਆਂ ਦਾ ਬਚਨ ਟਾਲਣ ਨੂੰ ਸਮਰੱਥ ਨਹੀਂ। ਬੁੱਧੂ ਨੇ ਅਰਜ਼ ਕੀਤੀ, ਗਰੀਬ ਨਵਾਜ, ਮੇਰੀ ਤਾਂ ਗਰੀਬ ਹਾਲ ਹੋ ਗਈ। ਅਖੀਰ ਗੁਰੂ ਜੀ ਕਹਿਣਗੇ, ਚੰਗਾ, ਇੱਟਾਂ ਤਾਂ ਪਿੱਲੀਆਂ ਰਹਿਣਗੀਆਂ ਪਰ ਪੱਕਿਆਂ ਦੇ ਭਾਅ ਵਿਕ ਜਾਣਗੀਆਂ, ਤੈਨੂੰ ਘਾਟਾ ਨਹੀਂ ਪਏਗਾ। ਉਸ ਸਾਲ ਬੜੀਆਂ ਬਾਰਿਸ਼ਾਂ ਪਈਆਂ, ਲਾਹੌਰ ਦੇ ਵਿੱਚ ਬਹੁਤ ਸਾਰੀਆਂ ਬਾਦਸ਼ਾਹੀ ਬਿਲਡਿੰਗਾਂ ਡਿੱਗੀਆਂ, ਇੱਟਾਂ ਦੀ ਬੜੀ ਕਿੱਲਤ ਹੋਈ, ਜਿਸ ਕਰਕੇ ਉਹਦੀਆਂ ਪਿੱਲੀਆਂ ਇੱਟਾਂ ਹੀ ਪੱਕਿਆਂ ਦੇ ਭਾਅ ਵਿਕ ਗਈਆਂ। ਇਉਂ ਸਾਧ ਬਚਨ ਅਟਲਾਦਾ ਦੇ ਮੁਤਾਬਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਮਾਤਾ ਜੀ ਕਹਿਣ ਲੱਗੇ, ਗੁਰੂ ਅਰਜਨ ਦੇਵ ਮਹਾਰਾਜ ਨੂੰ ਗਰੀਬ ਨਵਾਜ, ਆਪ ਦੁਨੀਆਂ ਦੇ ਲੋਕਾਂ ਨੂੰ ਚਾਰੇ ਪਦਾਰਥ ਬਖਸ਼ਦੇ ਹੋ, ਆਪਣੇ ਘਰ ਵੱਲ ਵੀ ਦੇਖੋ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਈ ਪੁੱਤਰ ਨਹੀਂ। ਮਾਤਾ ਨੇ ਜਦੋਂ ਇਹ ਅਰਜ਼ ਕੀਤੀ, ਗੁਰੂ ਜੀ ਕਹਿਣ ਲੱਗੇ, ਗੰਗਾ ਜੀ, ਮਾਤ ਗੰਗਾ, ਹਾਂ ਇਹ ਤਾਂ ਮੇਰੇ ਸੰਤਾਂ ਦੇ ਹੱਥ। ਮਹਾਰਾਜ, ਆਪ ਇੰਨੇ ਸਮਰੱਥ ਹੋ ਕੇ ਹੋਰ ਪਾਸੇ ਪ੍ਰੇਰਦੇ ਹੋ। ਕਹਿਣਗੇ, ਹਾਂ, ਖਜ਼ਾਨਿਆਂ ਦਾ ਮਾਲਕ ਭਾਵੇਂ ਮੈਂ ਹਾਂ, ਲੇਕਿਨ ਕੁੰਜੀ ਸੰਤਾਂ ਦੀ। ਖਜ਼ਾਨਿਆਂ ਦਾ ਮਾਲਕ ਬਾਦਸ਼ਾਹ ਹੁੰਦਾ, ਲੇਕਿਨ ਉਹਦੀ ਚਾਬੀ ਕਿਲੇਦਾਰ ਦੇ ਹੱਥ ਹੋਇਆ ਕਰਦੀ। ਇਸੀ ਤਰ੍ਹਾਂ ਕਿੱਥੇ ਬਾਬਾ ਬੁੱਢਾ ਗੁਰੂ ਕੇ ਬੀਟ ਚ ਰਹਿੰਦੇ, ਉੱਥੇ ਜਾਓ। ਉੱਥੇ ਗਏ, ਉਹਨਾਂ ਸਮਿਆਂ ਦੇ ਵਿੱਚ ਰੱਥ ਬੇਲੀਆਂ ਇਹੋ ਜਿਹੇ ਕੁਛ ਸਵਾਰੀਆਂ ਹੁੰਦੀਆਂ ਸਨ, ਬਹੁਤ ਸਾਰੀਆਂ ਰੱਥ ਬੇਲੀਆਂ ਦੁਆਰਾ ਬਾਬੇ ਦੇ ਦਰਸ਼ਨ ਵਾਸਤੇ ਬਾਬੇ ਕਬੀਰ ਨੂੰ ਚੱਲੇ ਹਨ। ਤਾਂ ਜਦੋਂ ਬੈਲ ਦੌੜਦੇ, ਖੜਕਾਂ ਹੁੰਦਾ ਪਈਆਂ ਦਾ, ਹੋਰ ਕੁਛ ਹਰਨਾਂ ਦੀਆਂ ਡਾਰਾਂ ਦੀਆਂ ਡਾਰਾਂ ਦੌੜੀਆਂ ਜਾਂਦੀਆਂ ਡਰ ਕੇ, ਬਾਬਾ ਬੁੱਢਾ ਜੀ ਬਾਹਰ ਬੈਠੇ ਪੁੱਛਣ ਲੱਗੇ ਸੇਵਾਦਾਰ ਨੂੰ, ਇਹ ਗੱਲ ਕੀ ਹੈ, ਕੋਈ ਸ਼ਿਕਾਰੀ ਆ ਗਿਆ, ਹਰਨ ਦੌੜੇ ਜਾਂਦੇ? ਉਹਨਾਂ ਕਿਹਾ, ਨਹੀਂ ਮਹਾਰਾਜ, ਗੁਰੂ ਕੇ ਮਹਿਲ ਮਾਤਾ ਜੀ ਆਪਦੇ ਦਰਸ਼ਨ ਨੂੰ ਆ ਰਹੇ ਨੇ। ਕਹਿੰਦੇ, ਕੀ ਭਾਜੜ ਪੈ ਗਈ ਗੁਰੂ ਜੀ ਨੂੰ, ਮਿਰਗਾ ਨੂੰ ਡਰਾ ਰਹੇ ਹਨ? ਜਦੋਂ ਜਾ ਕੇ ਇਹੋ ਜਿਹੀ ਗੱਲ ਦੱਸੀ, ਮਾਤਾ ਜੀ ਨੂੰ ਉੱਥੇ ਮੁੜਿਆ, ਬੜੇ ਉਦਾਸ ਹੋ ਗਏ। ਸ਼ਾਮ ਦੇ ਵਕਤ ਗੁਰੂ ਜੀ ਆਏ, ਦਰਵਾਜ਼ਾ ਖੋਲ ਲੋ, ਕਿਉਂ ਬੰਦ ਕਿਉਂ ਕੀਤਾ, ਹਵਾ ਆਵੇ। ਹਾਂ, ਗੁਰੂ ਜੀ ਕਹਿਣਗੇ, ਗਏ ਥੇ? ਕਹਿਣਗੇ, ਹਾਂ ਮਹਾਰਾਜ, ਉਹਨਾਂ ਨੂੰ ਤਾਂ ਸ਼ਰਾਪ ਦੇ ਦਿੱਤਾ, ਉਹਦਾ ਬਚਨ ਨਹੀਂ ਐਂਗੀ ਜਾਣਾ, ਅਵਸ਼ ਐਵੇਂ ਹੋਣਾ ਕਿਸੇ ਨੂੰ। ਉਹ ਹੋਇਆ ਸੀ, ਬਟਾਲੀਏ ਸੁਧੀ ਖਾਂ ਚੜ੍ਹ ਕੇ ਅਸੀਂ ਗੁਰੂ ਜੀ ਛੱਡ ਕੇ ਬਟਾਲੀ ਤੇ ਲੈ ਗਏ ਸਵਯਮ ਕਰਕੇ, ਤੇ ਕਹਿਣ ਕਿਵੇਂ ਗਏ ਤੇ ਸਾਰੀ ਗੱਲ ਦੱਸੀ। ਸੰਤਾਂ ਪਾਸ ਇਉਂ ਜਾਏਗਾ, ਸੰਤਾਂ ਪਾਸ ਤਾਂ ਨਿਮਰਤਾ ਨਾਲ ਜਾਏਗਾ, ਜੇ ਕੁਛ ਲੈਣਾ ਹੋਵੇ ਤਾਂ। ਕਹਿਣ ਲੱਗੇ, ਦੇਖੋ, ਉਹ ਜੱਟ ਸੰਤ ਹੈ, ਮਿਠਾਈਆਂ ਮਠਾਈਆਂ 'ਤੇ ਖੁਸ਼ ਨਹੀਂ, ਉਹ ਤਾਂ ਮਿੱਸੀਆਂ ਰੋਟੀਆਂ 'ਤੇ ਖੁਸ਼ ਹੈ, ਲੱਸੀ ਦਹੀਂ ਗੱਠਿਆਂ 'ਤੇ ਖੁਸ਼ ਹੈ। ਜੇ ਉਹਨਾਂ ਨੂੰ ਪ੍ਰਸੰਨ ਕਰਨਾ ਹੈ ਤਾਂ ਇਉਂ ਕਰੋ, ਆਪਣੇ ਹੱਥੀਂ ਅੱਧੇ ਛੋਲੇ ਅੱਧੀ ਕਣਕ ਨੂੰ ਸਵਾਰੋ, ਉਹਨਾਂ ਨੂੰ ਆਪਣੇ ਹੱਥੀਂ ਪੀਹੋ, ਪੀ ਕੇ ਉਹਨਾਂ ਦੇ ਪ੍ਰਸ਼ਾਦੇ ਬਣਾਓ, ਮਿੱਸੇ ਆਪਣੇ ਹੱਥੀਂ ਦੁੱਧ ਜਮਾਓ, ਫਿਰ ਰਿੜਕੋ, ਰਿੜਕੇ ਗਾੜੀ ਗਾੜੀ ਲੱਸੀ ਹੋਵੇ, ਮੱਖਣ ਦਾ ਪਿੰਨਾ ਹੋਵੇ ਉਹਦੇ ਵਿੱਚ, ਬਹੁਤ ਸਾਰੇ ਗੱਠੇ ਲੋ, ਨਾ ਆਪ ਸਿਰ 'ਤੇ ਚੱਕ ਕੇ ਨੰਗੇ ਪੈਰੀਂ ਜਾਵੋ, ਇੱਕ ਅੱਧਾ ਦਾਸ ਇੱਕ ਅੱਧੀ ਦਾਸੀ ਨਾਲ ਲੈ ਜਾਓ, ਫਿਰ ਜਾ ਕੇ ਉਹ ਕੁਛ ਮਿਲਿਆ ਕਰਦਾ ਹੈ। ਜਿਵੇਂ ਤੁਸੀਂ ਗਏ ਤੇ ਤਾਂ ਸ਼ਰਾਪ ਲੈਣ ਦੇ ਹੀ ਲੱਛਣ ਹੁੰਦੇ। ਅਖੀਰ ਇਉਂ ਪਹੁੰਚੇ ਦੂਸਰੇ ਦਿਨ ਮਾਤਾ ਜੀ, ਬਾਬਾ ਬੁੱਢਾ ਦੂਰਾਂ ਹੀ ਉੱਠ ਕੇ ਮਾਤਾ ਜੀ ਨੂੰ ਮੱਥਾ ਟੇਕਦਾ। ਮਾਂ ਬੱਚਿਆਂ ਦਾ ਮਾਮਨ ਫਿਕਰ ਹੁੰਦਾ, ਕਹਿਣ ਲੱਗੇ, ਮਾਤਾ ਜੀ ਮੈਨੂੰ ਬੜੀ ਭੁੱਖ ਲੱਗੀ ਸੀ, ਬੜੀ ਕਿਰਪਾ ਕੀਤੀ ਤੁਸੀਂ, ਇਹ ਲੈ ਕੇ ਪਹੁੰਚੇ, ਆਪਣਾ ਕੰਬਲ ਚੌਰਾ ਕਰਕੇ ਵਿਛਾਇਆ, ਮਾਤਾ ਜੀ ਨੂੰ ਬਿਠਾਇਆ, ਉਹ ਆਪ ਸਿਰ ਤੋਂ ਕਰੂੜੀ ਲੱਸੀ ਦੀ ਅਤੇ ਰੋਟੀਆਂ ਰੋਟੀਆਂ ਲਾਈਆਂ, ਆਪ ਪੁੰਜੇ ਬੈਠ ਕੇ ਜਿਵੇਂ ਜ਼ਿਮੀਦਾਰ ਖਾਂਦੇ ਹੁੰਦੇ ਉਸੀ ਤਰ੍ਹਾਂ ਖਾਣਾ ਸ਼ੁਰੂ ਕੀਤਾ, ਮਿੱਸੀਆਂ ਰੋਟੀਆਂ ਗੱਠੇ ਨੂੰ ਪਾਉਂਦੇ ਨੇ ਹੱਥਾਂ ਵਿੱਚ ਲੈ ਕੇ, ਅਤੇ ਨਾਲ ਦੀਆਂ ਨੇ ਕਹਿੰਦੇ, ਮਾਤਾ ਜੀ ਕਿਹੋ ਜਿਹਾ ਸਾਹਿਬਜ਼ਾਦਾ ਹੋ, ਜ਼ੁਲਮ ਰਾਜ ਦੀਆਂ ਜੜ੍ਹਾਂ ਪੱਟਣ ਵਾਲਾ, ਹਾਂ ਦੁਸ਼ਟਾਂ ਦੇ ਸਿਰਿਆਂ ਪੰਨਿਆ ਕਰੂ ਜਿਵੇਂ ਮੈਂ ਗੱਠੇ ਨੂੰ ਪਾਉਂਦਾ, ਇਹੋ ਜਿਹੇ ਬਚਨ ਕਰ ਰਹੇ ਹਨ, ਨਾਲੇ ਪ੍ਰਸ਼ਾਦਾ ਛਕ ਰਹੇ ਹਨ। ਸੋ ਬਚਨ ਲੈ ਕੇ ਆਏ, ਗੁਰੂ ਜੀ ਕਹਿਣ, ਕਿਉਂ ਅੱਜ ਗਏ? ਹਾਂ ਮਹਾਰਾਜ ਇਹ ਬਚਨ ਕਹਿਣਗੇ, ਹਾਂ ਇਉਂ ਹੋ ਜਾਏਗਾ, ਸੰਤਾਂ ਬਸ ਸਭ ਕੁਛ ਮਿਲ ਜਾਣਾ ਹੈ। ਇਉਂ ਕਰਕੇ ਸਾਧ ਸੰਗਤ ਆਓ, ਰੋ ਵਿਚਾਰ ਉਹਨਾਂ ਮਹਾਂਪੁਰਖਾਂ ਦਾ। ਉਸ ਸੇਠ ਨੂੰ ਬਚਨ ਹੋ ਗਿਆ, ਸੇਠ ਜੀ ਗੁਰੂ ਭਲੀ ਕਰੇ, ਤੈਨੂੰ ਪੁੱਤਰ ਦੀ ਦਾਤ ਬਖਸ਼ੇ। ਸੋ ਬਚਨ ਅਨੁਸਾਰ ਉਸਦੇ ਗ੍ਰਹਿ ਪੁੱਤਰ ਦੀ ਆਸ ਹੋਈ। ਸਮਾਂ ਗੁਜ਼ਰਦਾ ਚਲਾ ਗਿਆ, ਮੌਸਮ ਸਰਦੀ ਦਾ, ਕੁਦਰਤੀ ਸੇਠਾਣੀ ਦੇ ਚਿੱਤ ਵਿੱਚ ਖਰਬੂਜ਼ਾ ਖਾਣ ਦਾ ਫੁਰਨਾ ਪੈਦਾ ਹੋ ਗਿਆ। ਖਰਬੂਜ਼ਾ ਮਿਲਦਾ ਨਹੀਂ, ਬੜੀ ਢੂੰਡ ਕੀਤੀ, ਸਿਆਣੇ ਹੋਣ ਕਰਕੇ ਕੀਤੀ ਕਿ ਵਿਚਾਰ ਹੈ, ਕਹਿੰਦੇ ਹਨ ਜਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੁਣ, ਨਹੀਂ ਤਾਂ ਜਨੀ ਬਾਂਝਰੋ ਕਹਿ ਗਵਾਵੇ। ਮਾਤਾ ਨੂੰ ਹਦਾਇਤ ਹੈ, ਭਗਤ ਸੂਰਮਾ ਜਾਂ ਦਾਨੀ ਇਹਨਾਂ ਵਿੱਚੋਂ ਕੋਈ ਇਹੋ ਜਿਹਾ ਪੁੱਤਰ ਪੈਦਾ ਕਰੇ, ਅਗਰ ਐਸਾ ਨਹੀਂ ਕਰਨਾ ਨਰਕ ਦਾ ਕੀੜਾ ਹੀ ਪੈਦਾ ਕਰਨਾ ਹੈ, ਤਾਂ ਜਨੀ ਬਾਂਝਰੋ ਬਿਹਤਰ ਹੈ। ਗੁਰਬਾਣੀ ਦੱਸਦੀ ਹੈ, ਜੇ ਗੁਰਪੂਤ ਨਾ ਗਿਆਨ ਵਿਚਾਰੀ ਵਿਧਵਾ ਕਸਨਾ ਭਾਈ ਮਹਿਤਾ। ਜਿਸ ਕੁਲ ਵਿੱਚ ਕੋਈ ਗਿਆਨ ਵਿਚਾਰ ਵਾਲਾ ਪੁੱਤਰ ਨਹੀਂ ਪੈਦਾ ਹੋਇਆ, ਇਹ ਜੀ ਮਾਤਾ ਵਿਧਵਾ ਕਿਉਂ ਨਾ ਹੋ ਗਈ। ਇਉਂ ਬਾਣੀ ਮਾਤਾ ਤੁਲ ਹੈ। ਮਾਤਾ ਆਪਣੇ ਬੱਚਿਆਂ ਨੂੰ ਕਿਤੇ ਪਿਆਰ ਨਾਲ ਸਮਝਾਉਂਦੀ ਹੈ, ਉਹਨਾਂ ਨੂੰ ਰਾਹੇ ਰਾਸਤੇ ਤੇ ਲਿਆਉਣ ਵਾਸਤੇ, ਕਿਤੇ ਕਿਤੇ ਤਾੜਨਾ ਵੀ ਕਰਦੀ ਹੈ, ਕਿਤੇ ਕਿਤੇ ਬੱਚਿਆਂ ਦੇ ਚਪੇੜਾਂ ਵੀ ਮਾਰਦੀ। ਉਹਦੀ ਹਰ ਜੋ ਪੁੱਛਿਆ ਇਹ ਕਰਤੱਵ ਬੱਚੇ ਦੇ ਸੁਧਾਰ ਵਾਸਤੇ ਹੈ, ਨਾ ਕਿ ਆਪਣਾ ਨਿੱਜ ਪ੍ਰਯੋਜਨ ਹੈ ਕੋਈ। ਇਸੀ ਤਰ੍ਹਾਂ ਗੁਰਬਾਣੀ ਰੂਪੀ ਮਾਤਾ ਕਿਤੇ ਪਿਆਰ ਨਾਲ ਵੀ ਸਮਝਾਉਂਦੀ ਹੈ, ਕਿਤੇ ਤਾੜਨਾ ਵੀ ਕਰਦੀ ਹੈ, ਕਿਤੇ ਤਾੜਨਾ ਦਾ ਬਚਨ ਕਰਕੇ ਇਹਨੂੰ ਸਮਝਾਇਆ।
ਜੇ ਤਾਂ ਪੁੱਤਰ ਭਗਤ ਨਹੀਂ ਸੀ
ਕਸਨਾ ਭਾਈ ਮਹਿਤਾ। ਇਸ ਕੁਲ ਵਿੱਚ ਕੋਈ ਗਿਆਨ ਵਿਚਾਰ ਵਾਲਾ ਪੁੱਤਰ ਨਹੀਂ ਪੈਦਾ ਹੋਇਆ, ਇਹ ਜੀ ਮਾਤਾ ਵਿਧਵਾ ਕਿਉਂ ਨਹੀਂ ਹੋਈ, ਨਰਕਾਂ ਦਾ ਕੀੜਾ ਪੈਦਾ ਕਰਨ ਦਾ ਕੀ ਫਾਇਦਾ। ਸੋ ਇੱਥੇ ਸਵਾਲ ਪੈਦਾ ਹੁੰਦਾ, ਮਾਤਾ ਦਾ ਕੀ ਅਖਤਿਆਰ ਹੈ? ਸ਼ਾਸਨ ਸਿਕਸ਼ਾ ਵੀ ਦਿੱਤੀ ਜਾਂਦੀ ਜਿਹੜੀ ਅਖਤਿਆਰ ਵਿੱਚ ਹੋਵੇ, ਜਿਹੜੀ ਗੱਲ ਅਖਤਿਆਰ ਤੋਂ ਬਾਅਦ ਹੁੰਦੀ ਉਹ ਸਿਕਸ਼ਾ ਹੀ ਨਹੀਂ ਦਿੱਤੀ ਗਈ। ਹਾਂ ਇਉਂ ਦੱਸਿਆ ਹੈ, ਸਭ ਤੋਂ ਪਹਿਲੇ ਤਾਂ ਮਾਤਾ ਪਿਤਾ ਦੇ ਖੂਨ ਦਾ ਅਸਰ ਹੁੰਦਾ ਬੱਚੇ, ਉਹਨਾਂ ਦੇ ਸਿਆਲਾਂ ਦਾ ਅਸਰ ਖੂਨ ਵਿੱਚ ਆਉਂਦਾ। ਦੂਜੀ ਗੱਲ ਹੈ, ਮਾਤਾ ਦੇ ਉਦਰ ਵਿੱਚ ਜਦੋਂ ਬੱਚੇ ਦਾ ਨਿਵਾਸ ਹੁੰਦਾ ਹੈ, ਜਿਹੋ ਜਿਹੇ ਸਿਆਲਾਤ ਮਾਤਾ ਦੇ ਹੋਣ, ਹੂ ਬਹੂ ਉਹ ਜਿਹਾ ਅਸਰ ਬੱਚੇ ਦੇ ਕਰਦਾ ਹੈ। ਜੇਕਰ ਭਗਤ ਬਣਾਉਣਾ ਹੈ ਤਾਂ ਭਗਤੀ ਕਰੇ, ਭਗਤਾਂ ਦੇ ਇਤਿਹਾਸ ਸੁਣੇ, ਭਗਤੀ ਨੇ ਫੋਟੋਆਂ ਦੇਖੇ, ਸਤਸੰਗ ਕਰੇ, ਇਤਿਹਾਸ ਅਵਸ਼ ਹੀ ਬੱਚਾ ਭਗਤ ਹੋਏ। ਪ੍ਰਹਿਲਾਦ ਰਾਕਸ਼ ਦਾ ਪੁੱਤਰ ਸੀ, ਹਰਨਾਕਸ਼ ਰਾਕਸ਼ ਸੀ, ਰਾਕਸ਼ ਦੈਂਤ ਵਿੱਚ ਰਾਸ਼ਕੁਲ ਵਿੱਚ ਸੀ। ਸਾਕਸ਼ਾਂ ਦੇ ਘਰ ਵਿੱਚ ਪੈਦਾ ਹੋਣਾ ਅਸੰਭਵ ਹੈ, ਜਿਵੇਂ ਕਲਰ ਵਿੱਚ ਕਮਲਾਂ ਦਾ ਪੈਦਾ ਹੋਣਾ ਅਸੰਭਵ ਹੈ। ਪਰ ਉਹ ਭਗਤ ਸਿੰਘ ਕਿਉਂ ਸੀ? ਜਿਸ ਵਕਤ ਦੇਵਤਿਆਂ ਦੈਤਾਂ ਦੀ ਲੜਾਈ ਹੋਈ, ਦੈਤ ਹਾਰ ਗਏ ਔਰ ਦੇਵਤਿਆਂ ਦੀ ਜਿੱਤ ਹੋਈ। ਸੋ ਇੰਦਰ ਨੇ ਚਾਹਿਆ ਉਸ ਸਮੇਂ ਇਸ ਨੇ ਪ੍ਰਹਿਲਾਦ ਨੇ ਜਨਮ ਲੈਣਾ ਸੀ, ਸੋਚਿਆ ਵੀ ਜਿਹੜਾ ਇਸ ਤੋਂ ਜਨਮੇ ਸਾਡਾ ਵਿਰੋਧੀ ਪੈਦਾ ਹੋਵੇਗਾ, ਸਾਨੂੰ ਦੁੱਖ ਰੂਪ ਹੋਵੇਗਾ, ਬਿਹਤਰ ਇਸ ਨੂੰ ਮਾਰ ਦਿੱਤਾ ਜਾਵੇ। ਜਦੋਂ ਜਿਸ ਵਕਤ ਐਸੀ ਗੱਲ ਹੋਈ ਤਾਂ ਨਾਰਦ ਮੁਨੀ ਮਿਲੇ, ਕਹਿਣ ਲੱਗੇ ਇੰਦਰ ਇਸ ਨੂੰ ਮਾਰਨਾ, ਇਸ ਤੋਂ ਉਸਨੇ ਜਨਮ ਲੈਣਾ ਜਿਹੜਾ ਤੁਹਾਡਾ ਤੁਹਾਡੇ ਦੇਵਤਿਆਂ ਦੀ ਰੱਖਿਆ ਕਰੇਗਾ। ਸੋ ਇਸ ਕਰਕੇ ਸਾਡੇ ਆਸ਼ਰਮ ਤੇ ਛੱਡਿਆ, ਉੱਥੇ ਭਗਤੀ ਕਰੇਗੀ। ਸੋ ਉਹਨਾਂ ਦਿਨਾਂ ਦੇ ਵਿੱਚ ਉਸ ਆਸ਼ਰਮ ਤੇ ਰਹਿ ਕੇ ਉਸ ਮਾਤਾ ਨੇ ਬੜੀ ਭਗਤੀ ਕੀਤੀ, ਸੰਤਾਂ ਦੇ ਦਰਸ਼ਨ ਕਰਦੀ ਰਹੀ, ਜਿਸਦਾ ਨਤੀਜਾ ਇਹ ਹੋਇਆ ਉਹ ਪ੍ਰਹਿਲਾਦ ਭਗਤ ਜਨਮ ਤੋਂ ਹੀ ਭਗਤ। ਸੋ ਇਹ ਸੀ। ਇਸੀ ਤਰ੍ਹਾਂ ਜੇਕਰ ਮਾਤਾ ਨੇ ਬੱਚੇ ਨੂੰ ਦਾਤਾ ਬਣਾਉਣਾ ਹੈ ਤਾਂ ਦਾਨ ਕਰੇ ਬਹੁਤ, ਦਾਤਿਆਂ ਦੇ ਇਤਿਹਾਸ ਪੜ੍ਹੇ, ਦਾਤਿਆਂ ਦੀਆਂ ਫੋਟੋਆਂ ਦੇਖੇ, ਉਹਨਾਂ ਦਾ ਅਸਰ ਹੂਬਹੂ ਬੱਚੇ ਦੇ ਪਏਗਾ। ਜੇਕਰ ਸੂਰਮਾ ਬਣਾਉਣਾ ਹੈ ਤਾਂ ਚੰਗੀਆਂ ਜਿਹੀਆਂ ਖੁਰਾਕਾਂ ਖਾਵੇ, ਸੂਰਮਿਆਂ ਦੇ ਇਤਿਹਾਸ ਪੜ੍ਹੇ ਔਰ ਸੂਰਮਾ ਦੀਆਂ ਫੋਟੋਆਂ ਦੇਖੇ, ਬੱਚਾ ਅਵਸ਼ੀ ਸੂਰਮਾ ਹੋਏਗਾ। ਇਉਂ ਕਰਕੇ ਦੱਸਿਆ ਹੈ ਮਾਤਾ ਨੂੰ, ਕਿਉਂਕਿ ਜੇ ਐਸਾ ਕੁਛ ਕਰੇ ਤਾਂ ਇਹ ਫਲ ਮਿਲਦਾ ਹੁੰਦਾ ਹੈ, ਤਦੇ ਸਿੱਖਿਆ ਦਿੱਤੀ ਹੈ। ਇਉਂ ਤਾਂ ਇਹ ਦੱਸਿਆ ਫਿਰ ਬਾਣੀ ਤਮਾਮ ਜੀਵਾਂ ਨੂੰ ਵੀ ਤਾੜਨਾ ਕਰਦੀ ਹੈ ਕਿ ਕਹਿੰਦੀ ਹੈ, ਜੇ ਨਾ ਰਾਮ ਭਗਤ ਨੀ ਸਾਧੀ ਜਨਮ ਤੇ ਕਸਰਾ ਮੋਇਓ ਪਤਾ ਕੀ। ਜਿਸ ਪੁਰਸ਼ ਨੇ ਵਹਿਣ ਦੀ ਭਗਤੀ ਨਹੀਂ ਕੀਤੀ ਉਹ ਜੰਮਦਾ ਕਿਉਂ ਨਹੀਂ ਮਰ ਗਿਆ? ਕਾਨੂੰ ਜੰਮਣਾ ਸੀ ਭਗਤੀ ਤੋਂ ਹੀਣਿਆ, ਮਾਤਾ ਦੇ ਉਧਰ ਵਿੱਚ ਸੀ। ਖਰੂਜ਼ਾ ਖਾਣ ਦਾ ਫੁਰਨਾ ਹੋ ਆਇਆ, ਪਰ ਖਰੂਜ਼ਾ ਕਿਤੋਂ ਲੱਭਦਾ ਨਹੀਂ, ਮੌਸਮ ਨਹੀਂ। ਵਿਚਾਰ ਪੈਦਾ ਹੋ ਚੁੱਕੀ ਸੀ ਸਤਸੰਗ ਕਰਦਿਆਂ, ਕਿਉਂਕਿ ਕਾਫੀ ਦੇਰ ਤੋਂ ਸੇਵਾ ਔਰ ਸਤਸੰਗ ਕਰਦੇ ਸਨ। ਸਤਸੰਗ ਕਰਦੇ ਕਰਦੇ ਗਿਆਨ ਦਾ ਅੰਧੇਰਾ ਦੂਰ ਹੁੰਦਾ, ਗਿਆਨ ਦੀ ਰੋਸ਼ਨੀ ਮਿਲਦੀ। ਜਿਹੜਾ ਆਦਮੀ ਜਿੰਨੀ ਜ਼ਿਆਦਾ ਪ੍ਰੇਮ ਨਾਲ ਸਤਸੰਗ ਕਰਦਾ ਹੈ, ਉਤਨਾ ਉਹਦਾ ਮਨ ਦਾ ਅਗਿਆਨ ਰੂਪੀ ਅੰਧੇਰਾ ਦੂਰ ਹੋ ਕੇ ਗਿਆਨ ਦੀ ਰੋਸ਼ਨੀ ਪ੍ਰਾਪਤ ਹੁੰਦੀ ਹੈ, ਵਿਚਾਰਾਂ ਪ੍ਰਾਪਤ ਹੁੰਦੀਆਂ ਹਨ। ਇਹ ਸਮਝ ਪੈ ਚੁੱਕੀ ਸੀ ਹੁਣ ਖਰੂਜ਼ਾ ਮਿਲਦਾ ਨਹੀਂ। ਐਸਾ ਨਾ ਹੋਵੇ ਕਿਤੇ ਸਾਰੀ ਜ਼ਿੰਦਗੀ ਬੱਚੇ ਦਾ ਚਿੱਤ ਖਰੂਜ਼ੇ ਨੂੰ ਭਟਕਦਾ ਰਹੇ, ਕਿਉਂਕਿ ਜੈਸਾ ਖਿਆਲਾਤ ਮਾਤਾ ਦੇ ਹੁੰਦੇ ਨੇ ਬੱਚੇ 'ਤੇ ਹੂਬਹੂ ਵੈਸਾ ਅਸਰ ਪੈਂਦਾ। ਸੇਠ ਨੂੰ ਕਿਹਾ ਗਿਆ, ਸੇਠ ਜੀ ਕੋਈ ਉਪਾਅ ਕਰੋ, ਕਿਉਂਕਿ ਮੇਰੇ ਚਿੱਤ ਵਿੱਚ ਖਰੂਜ਼ਾ ਖਾਣ ਦਾ ਫੁਰਨਾ ਹੋਇਆ, ਉਹ ਲੱਭਦਾ ਨਹੀਂ। ਸੇਠ ਨੇ ਵੀ ਕੋਸ਼ਿਸ਼ ਕੀਤੀ, ਮੌਸਮ ਨਾ ਹੋਣ ਕਰਕੇ ਸੋ ਨਾ ਲੱਭਿਆ। ਅਖੀਰ ਨਾ ਫੁਰਨਾ ਦੂਰ ਹੁੰਦਾ ਨਾ ਖਰਬੂਜ਼ਾ ਲੱਗਦਾ। ਉਹਨਾਂ ਮਹਾਤਮਾ ਪਾਸ ਹੀ ਪਹੁੰਚਿਆ ਸੇਠ, ਪਹੁੰਚ ਕੇ ਕਹਿਣ ਲੱਗਾ, ਆਪ ਦੀ ਬੜੀ ਕਿਰਪਾ ਹੈ, ਸਾਰੀ ਗੱਲ ਦੱਸੀ, ਪਰ ਇੱਕ ਬੜੀ ਭਾਰੀ ਪ੍ਰੋਬਲਮ ਪੈਦਾ ਹੋ ਗਈ ਹੈ। ਉਹ ਕੀ? ਹਾਂ, ਖਰਬੂਜ਼ਾ ਖਾਣ ਦਾ ਫੁਰਨਾ ਸੇਠਾਣੀ ਦੇ ਚਿੱਪੀ 'ਚ ਪੈਦਾ ਹੋਇਆ, ਨਾ ਖਰਬੂਜ਼ਾ ਮਿਲਦਾ ਨਾ ਉਹ ਫੁਰਨਾ ਦੂਰ ਹੁੰਦਾ। ਐਸਾ ਨਾ ਹੋਵੇ ਕਿਤੇ ਸਾਰੀ ਜ਼ਿੰਦਗੀ ਬੱਚੇ ਦਾ ਚਿੱਤ ਖਰਬੂਜ਼ਿਆਂ ਨੂੰ ਭਟਕਦਾ ਰਹੇ, ਕੋਈ ਉਪਾਅ ਦੱਸੋ। ਮਹਾਤਮਾ ਕਹਿਣਗੇ ਮਿਲ ਜਾਏਗਾ। ਘਬਰਾਉਣ ਪਰ ਥੋੜ੍ਹੀ ਜਿਹੀ ਖੇਚਲ ਕਰਨੀ ਪਏਗੀ। ਮਹਾਤਮਾ ਨੇ ਕਿਹਾ, ਸੇਠ ਜੀ ਫਲਾਣੀ ਪਹਾੜੀ 'ਤੇ ਪਹੁੰਚ, ਕਾਫੀ ਦੂਰ ਹੈ, ਉੱਥੇ ਇੱਕ ਦੇਵਤਾ ਰਹਿੰਦਾ, ਉਸ ਦੇ ਪਾਸ ਪਹੁੰਚ ਕੇ ਮੇਰੇ ਵੱਲੋਂ ਦੇਵਤਾ ਨੂੰ ਨਮਸਕਾਰ ਕਰਨਾ, ਅਤੇ ਉੱਥੋਂ ਤੁਹਾਨੂੰ ਖਰਬੂਜ਼ਾ ਮਿਲ ਜਾਏਗਾ। ਸੋ ਖੈਰ, ਸੇਠ ਇਸ ਗੱਲ ਨੂੰ ਮੁੱਖ ਰੱਖਦਾ ਹੋਇਆ ਉੱਥੇ ਬੜੀਆਂ ਮੁਸ਼ਕਲਾਂ ਨਾਲ ਪਹੁੰਚਿਆ। ਪਹੁੰਚ ਕੇ ਕੀ ਦੇਖਿਆ? ਬਹੁਤ ਰਮਣੀਕ ਸਥਾਨ ਹੈ, ਇੱਕ ਦਿਵਸ ਰੂਪ ਦੇਵਤਾ ਉੱਥੇ ਰਹਿੰਦਾ ਹੈ। ਉਸਨੂੰ ਮਿਲੇ, ਮਹਾਤਮਾ ਵੱਲੋਂ ਵੀ ਨਮਸਕਾਰ ਕੀਤੀ ਗਈ ਅਤੇ ਖਰਬੂਜ਼ਿਆਂ ਦੀ ਯਾਚਨਾ ਕੀਤੀ ਗਈ। ਸਭ ਕੁਛ ਉਸਨੂੰ ਦਿਖਲਾਇਆ ਗਿਆ ਅਤੇ ਉਸਨੂੰ ਬਹੁਤ ਸਾਰੇ ਖਰਬੂਜ਼ੇ ਦਿੱਤੇ ਗਏ ਜੋ 12 ਮਹੀਨੇ ਹੀ ਰਹਿੰਦੇ ਹਨ। ਹੈ ਜਿਸ ਵਕਤ ਉਹ ਸੇਠ ਉੱਥੋਂ ਚੱਲਣ ਲੱਗਾ ਤਾਂ ਉਸਨੂੰ ਦੇਵਤਾ ਨੇ ਕਿਹਾ, ਮੇਰੇ ਵੱਲੋਂ ਮਹਾਤਮਾ ਨੂੰ ਨਮਸਕਾਰ ਕਰਨਾ, ਅਤੇ ਨਾਲ ਦੀ ਜਿਹੜੇ ਲਫ਼ਜ਼ ਕੇ ਧੰਨ ਹੈ ਮਾਤ ਲੋਕ, ਧੰਨ ਹੈ ਮਨੁੱਖਾਂ ਦੇ, ਇਹ ਲਫ਼ਜ਼ ਕਹੇ।
ਜਿਹੜੀ ਦੇਹੀ ਨੂੰ ਲੋਚ ਦੇ
ਆ ਰਿਹਾ। ਉਹ ਸੋਚਦਾ ਆਉਂਦਾ ਹੈ ਵੀ ਇਹਨਾਂ ਨੇ ਮੋਹਰ ਨੂੰ ਛੱਡ ਕੇ ਕੌਡੀ ਨੂੰ ਵਡਿਆਇਆ ਹੈ। ਮਨੁੱਖਾਂ ਦੇ ਹੀ ਦੇਵ ਦੇਹੀ ਦੇ ਮੁਕਾਬਲੇ ਵਿੱਚ ਇਉਂ ਹੈ ਜਿਵੇਂ ਮੋਹਰ ਦੇ ਮੁਕਾਬਲੇ 'ਚ ਕੌਡੀ ਹੋਵੇ, ਅਤੇ ਦੇਵ ਲੋਕ ਦੇ ਪਦਾਰਥਾਂ ਦੇ ਮੁਕਾਬਲੇ ਵਿੱਚ ਮਾਤ ਲੋਕ ਦੇ ਪਦਾਰਥ ਇਉਂ ਹਨ ਜਿਵੇਂ ਮੋਹਰ ਦੇ ਮੁਕਾਬਲੇ 'ਚ ਕੌਡੀ ਹੋਵੇ। ਤੇ ਇਹਨਾਂ ਨੇ ਮੋਹਰ ਨੂੰ ਛੱਡ ਕੇ ਕੌਡੀ ਨੂੰ ਕਿਉਂ ਵੜਿਆਇਆ ਹੈ? ਧੰਨ ਮਨੁੱਖਾਂ ਦੇ, ਧੰਨ ਮਾਤ ਲੋਕ, ਇਹ ਕਿਉਂ ਕਿਹਾ? ਇਹ ਚਿੱਤਵੀ ਸੋਚਦਾ ਆਉਂਦਾ ਹੈ। ਘਰ ਆਇਆ, ਖਰਬੂਜ਼ੇ ਦਿੱਤੇ, ਉਹ ਸੰਘਰਸ਼ ਤਾਂ ਦੂਰ ਹੋ ਗਿਆ। ਮਹਾਤਮਾ ਦੇ ਪਾਸ ਪਹੁੰਚਿਆ, ਪਹੁੰਚ ਕੇ ਦੇਵਤਾ ਵੱਲੋਂ ਨਮਸਕਾਰ ਕੀਤੀ ਅਤੇ ਨਾਲ ਦੇ ਨਾਲ ਇਹ ਸ਼ੰਕਾ ਦੇ ਰੱਖਿਆ, ਕਹਿੰਦੇ ਜਿਸ ਵਕਤ ਮੈਂ ਉੱਥੋਂ ਚੱਲਿਆ, ਉਸ ਦੇਵਤਾ ਨੇ ਲਫ਼ਜ਼ ਕਿਹਾ, ਧੰਨ ਮਨੁੱਖਾਂ ਦੇ, ਧੰਨ ਮਾਤ ਲੋਕ, ਉਹਨਾਂ ਮੋਹਰ ਨੂੰ ਛੱਡ ਕੇ ਕੌਡੀ ਨੂੰ ਕਿਉਂ ਵਿੜਿਆਇਆ ਹੈ? ਦੇਵ ਦੇਹੀ ਦੇ ਮੁਕਾਬਲੇ ਵਿੱਚ ਮਾਨੁਖ ਦੇਹੀ ਇਉਂ ਹੈ ਜਿਵੇਂ ਮੋਹਰ ਦੇ ਮੁਕਾਬਲੇ ਵਿੱਚ ਕੌਡੀ ਹੋਵੇ, ਦੇਵ ਲੋਕ ਦੇ ਪਦਾਰਥਾਂ ਦੇ ਮੁਕਾਬਲੇ ਵਿੱਚ ਇੱਥੋਂ ਦੇ ਮਾਤ ਲੋਕ ਦੇ ਪਦਾਰਥ ਐਸੇ ਹਨ ਜੈਸੇ ਮੋਹਰ ਦੇ ਮੁਕਾਬਲੇ ਵਿੱਚ ਕੌਡੀ, ਅਤੇ ਉਹਨਾਂ ਨੇ ਮੋਹਰ ਨੂੰ ਛੱਡ ਕੇ ਕੌਡੀ ਨੂੰ ਕਿਉਂ ਵਿੜਿਆਇਆ? ਇਸ ਗੱਲ ਵਿੱਚ ਕੀ ਭੇਦ ਹੈ? ਇਹ ਗੱਲ ਜਦੋਂ ਸੇਠ ਨੇ ਮਹਾਤਮਾ ਦੇ ਪਾਸ ਰੱਖੀ, ਉਹਨਾਂ ਕਿਹਾ, ਸੇਠ ਜੀ ਤੇਰੀ ਸ਼ੰਕਾ ਸ਼ੰਕੇ ਦਾ ਸਮਾਧਾਨ ਬੜੀ ਆਸਾਨੀ ਨਾਲ ਹੋ ਸਕਦਾ ਹੈ, ਪਰ ਬਿਹਤਰ ਹੈ ਉੱਥੇ ਫਿਰ ਪੰਜੇ ਥੋੜ੍ਹੀ ਜਿਹੀ ਖੇਚਲ ਕਰੇ, ਉੱਥੇ ਤੈਨੂੰ ਬਹੁਤਾ ਲਾਭ ਹੋਏਗਾ। ਖੈਰ ਸੇਠ ਉੱਤੇ ਪਹੁੰਚਿਆ, ਬੜੀ ਮੁਸ਼ਕਿਲ ਨਾਲ ਪਹੁੰਚ ਕੇ ਦੇਵਤਾ ਨੂੰ ਫਿਰ ਮਿਲਿਆ, ਤੇ ਇਹੀ ਸਵਾਲ ਜਿਹੜਾ ਉਹਨੇ ਜਾਂਦੇ ਨੂੰ ਕਿ ਅਸੀਂ ਧਨ ਮਨੁੱਖਾਂ ਦੇ ਧਨ ਮਾਤ ਲੋਕ, ਇਹੀ ਫਿਰ ਪੁੱਛਿਆ ਵੀ ਤੁਸੀਂ ਇਸ ਦੇਵ ਦੇਹੀ ਨੂੰ ਛੋੜ ਕੇ ਮਨੁੱਖਾਂ ਦੇਹੀ ਨੂੰ ਵਡਿਆਇਆ, ਇੱਥੋਂ ਦੇ ਪਦਾਰਥ ਨੂੰ ਛੋੜ ਕੇ ਮਾਤ ਲੋਕ ਦੇ ਪਦਾਰਥ ਨੂੰ ਵਡਿਆਇਆ, ਨਹੀਂ ਸਮਝੋ ਮੋਹਰ ਨੂੰ ਛੱਡ ਕੇ ਕੌਡੀ ਨੂੰ ਵਡਿਆਇਆ, ਇਸ ਗੱਲ ਵਿੱਚ ਕੀ ਭੇਦ ਹੈ, ਮੈਨੂੰ ਸ਼ੰਕਾ ਪੈਦਾ ਉਸ ਦਿਨ ਦਾ। ਇਹ ਸੁਣ ਕੇ ਦੇਵਤਾ ਕਹਿੰਦੇ ਸੇਠ ਜੀ, ਮਨੁੱਖਾਂ ਦੇ ਪਰ ਮਾਤ ਲੋਕ ਵਡਿਆਉਣ ਯੋਗ ਹੀ ਹੈ, ਮੈਂ ਐਵੇਂ ਨਹੀਂ ਵਡਾਇਆ, ਚਾਰ ਵੇਦ, ਛੇ ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਤੌਰੇਤ, ਇੰਜੀਲ, ਕੁਰਾਨ, ਗੁਰਬਾਣੀ ਸਾਰੀ ਵਡਿਆਉਂਦੇ ਹਨ, ਸੋ ਮੈਂ ਐਵੇਂ ਨਹੀਂ ਕਿਹਾ। ਕਹਿਣ ਲੱਗਾ ਲੈ ਜੇ ਤੂੰ ਅੱਛੀ ਤਰ੍ਹਾਂ ਨਿਰਣਾ ਕਰਨਾ ਚਾਹੁੰਦਾ, ਮਹਾਤਮਾ ਨੇ ਤਦੇ ਮੇਰੇ ਪਾਸ ਪਹੁੰਚੇ, ਤੈਨੂੰ ਜ਼ਿਆਦਾ ਲਾਭ ਦੱਸ ਹੋ ਵੀ ਸਕਦੇ ਸੀ। ਸੋ ਕਹਿਣਗੇ ਇਹ ਜੋ ਕੁਛ ਤੂੰ ਦੇਖਦਾ ਹੈ, ਕਹਿੰਦੇ ਮਾਤ ਲੋਕ ਦੇ ਮੁਕਾਬਲੇ ਵਿੱਚ ਦੇਵ ਦੇਹੀ ਹੋਏ ਜਿਵੇਂ ਕੌਡੀ ਦੇ ਮੁਕਾਬਲੇ 'ਚ ਮੋਹਰ ਹੋਵੇ, ਉੱਥੋਂ ਦੇ ਪਦਾਰਥ ਦੇ ਮੁਕਾਬਲੇ 'ਚ ਪਦਾਰਥ ਹੋਣ ਜਿਵੇਂ ਕੌਡੀ ਦੇ ਮੁਕਾਬਲੇ 'ਚ ਮੋਹਰ ਹੋਵੇ। ਸੋ ਇਹ ਸਾਰੀ ਕਿਰਪਾ ਮਨੁੱਖਾਂ ਦੇ ਅਤੇ ਮਾਤ ਲੋਕ ਦੀ ਹੀ ਹੈ, ਈਸ਼ਵਰ ਨੇ ਮਰਿਆਦਾ ਰੱਖੀ ਹੋਈ ਹੈ 84 ਚੋਣ ਵਿੱਚ ਮਨੁੱਖਾਂ ਦੇ ਨੂੰ, ਮਾਤ ਲੋਕ ਨੂੰ ਥਾਂ ਥਾਂ ਵੜਿਆ ਵੀ। ਹੋਰ ਦੁਨੀਆਂ ਦੇ ਵਿੱਚ ਇਨਸਾਨ ਕਰਤੱਵ ਕਰਕੇ ਉਹਦਾ ਫਲ ਨਹੀਂ ਭੁਗਤਦਾ, ਨਾ ਉਹਨਾਂ ਨੂੰ ਕਰਤੱਵ ਕਰਕੇ ਫਲ ਭੁਗਣ ਦਾ ਅਧਿਕਾਰ ਹੈ, ਇਹ ਸਿਰਫ ਮਾਨੁਖ ਦੇ ਵਿੱਚ ਹੀ ਹੈ। ਮਨੁੱਖ ਦੇ ਵਿੱਚ ਆਪਣੇ ਪੁਰਸ਼ਾਰਥ ਨਾਲ ਇਹ ਸ਼ਿਵ ਬ੍ਰਹਮਾ ਵਿਸ਼ਨੂੰ ਆਦਿ ਵੱਡੀ ਵੱਡੀ ਪਦਵੀਆਂ ਵੀ ਹਾਸਲ ਕਰ ਸਕਦਾ ਹੈ, ਔਰ ਆਪਣੀ ਗਲਤੀ ਨਾਲ ਨਰਕਾਂ ਦਾ ਕੀੜਾ ਵੀ ਬਣ ਸਕਦਾ ਹੈ, ਤੇ ਇਸਨੂੰ ਅਧਿਕਾਰ ਦਿੱਤਾ ਹੋਇਆ ਤਮਾਮ ਗ੍ਰੰਥਾਂ ਸ਼ਾਸਤਰ ਨੂੰ ਵਿਚਾਰ ਕਰਕੇ ਦੇਖ। ਇਹ ਜੋ ਕੁਛ ਤੂੰ ਇਸਨੂੰ ਮੋਹਰ ਸਮਝਣਾ ਉੱਥੇ ਦੇ ਮੁਕਾਬਲੇ 'ਚ, ਇਹ ਪਿਛਲੇ ਜਨਮ ਦੀ ਗੱਲ ਸੁਣ ਲੈ, ਮੇਰੀ ਕਹਿਣ ਲੱਗਾ ਪਿਛਲੇ ਜਨਮ ਦੇ ਵਿੱਚ ਇਸ ਤੋਂ ਪਹਿਲੇ ਮੈਂ ਮਾਤ ਲੋਕ ਵਿੱਚ ਇੱਕ ਛੋਟੇ ਜਿਹੇ ਪਿੰਡ ਵਿੱਚ ਛੋਟਾ ਜਿਹਾ ਸ਼ਾਹੂਕਾਰ ਸੀ, ਮੈਨੂੰ ਥੋੜ੍ਹੇ ਜਿਹੇ ਸੰਸਕਾਰ ਪੈਦਾ ਹੋਏ ਸਨ ਕਿ ਮੈਂ ਜੋ ਪੁੰਨ ਦਾਨ ਕਰਦੇ ਹਨ ਉਹ ਉੱਪਰ ਦੇਵ ਲੋਕਾਂ ਵਿੱਚ ਜਾ ਕੇ ਉਹਦਾ ਫਲ ਜਿਸਮਾਨੀ ਸੁੱਖ ਭੁਗਤਦੇ ਹਨ। ਇਹਨਾਂ ਸੰਸਕਾਰਾਂ ਨੂੰ ਲੈ ਕੇ ਮੈਂ ਜਿੰਨਾ ਮੇਰੇ ਤੋਂ ਸਰਦਾ ਸੀ ਮੈਂ ਪੁੰਨ ਦਾਨ ਕਰਦਾ ਸੀ, ਔਰ ਬੁਰਾਈ ਤੋਂ ਬਦੀ ਤੋਂ, ਕਿਉਂਕਿ ਬਦੀ ਦਾ ਫਲ ਨਰਕ ਜਾਂ ਦੋਜ਼ਖ ਦੱਸਿਆ ਹੈ, ਉਸ ਤੋਂ ਮੈਂ ਬਚਦਾ ਸੀ। ਇਹ ਜੋ ਕੁਛ ਤੂੰ ਦੇਖਦੇ ਹੈ ਜਿਹਨੂੰ ਉੱਥੇ ਦੇ ਮੁਕਾਬਲੇ 'ਚ ਮੋਹਰ ਕਹਿੰਦੇ, ਕੌਡੀ ਦੇ ਮੁਕਾਬਲੇ 'ਚ ਇਹ ਉੱਥੋਂ ਦੇ ਪਿਛਲੇ ਜਨਮ ਦੇ ਕੀਤੇ ਦਾ ਫਲ ਲੈ। ਹੁਣ ਤੂੰ ਖਰਬੂਜਿਆਂ ਦੀ ਗੱਲ ਸੁਣ ਲੈ, ਕਹਿੰਦੇ ਇਹ ਖਰਬੂਜੇ ਜਿਹੜੇ ਤੂੰ ਲੈ ਕੇ ਗਿਆ ਇੱਕ ਦਫ਼ਾ ਦਾ ਜ਼ਿਕਰ, ਮੈਂ ਛੋਟਾ ਜਿਹਾ ਸ਼ਾਹੂਕਾਰ ਸੀ, ਛੋਟੇ ਪਿੰਡ ਵਿੱਚ ਰਹਿੰਦਾ ਸੀ, ਮੇਰਾ ਥੋੜ੍ਹਾ ਜਿਹਾ ਵਿਆਜ ਬਟੂ ਵੀ ਚੱਲਦਾ ਸੀ, ਸੋ ਇਉਂ ਆਪਣੇ ਬਣੌਤਿਆਂ ਤੋਂ ਜਿਹੜਾ ਉਹਨਾਂ ਨੂੰ ਵਿਆਜ 'ਤੇ ਰੁਪਇਆ ਵਗੈਰਾ ਦਿੱਤਾ ਹੁੰਦਾ, 6 ਮਹੀਨੇ ਲੋਹੜੀ 'ਤੇ ਨਿਮਾਣੀ ਰਿਵਾਜ਼ ਸੀ ਆਪਣੇ, ਹਿਸਾਬ ਕੀਤਾ ਜਾਂਦਾ ਜਿੰਨਾ ਉਹਨਾਂ ਦੇਣਾ ਲੈ ਆਉਣਾ, ਬਾਕੀ ਅੱਗੇ ਵਾਸਤੇ ਹਿਸਾਬ ਬਹੀ ਦੇ ਵਿੱਚ ਚਾਲੂ ਰੱਖ ਲੈਣਾ। ਇਹ ਮੈਂ ਕਰਦਾ ਸੀ, ਪੁੰਨਦਾਨ ਵੀ ਕਰਦਾ ਰਹਿੰਦਾ ਸੀ। ਇੱਕ ਦਫ਼ਾ ਦਾ ਜ਼ਿਕਰ, ਗਰਮੀ ਦਾ ਮੌਸਮ, ਕਿਉਂ ਲੋਹੜੀ ਨਿਮਾਣੀ ਹਿਸਾਬ ਹੁੰਦਾ ਸੀ, ਮੈਂ ਉਸ ਮੌਕੇ ਨੇੜੇ 'ਚ 4-5 ਮੀਲ ਦੇ ਫਾਸਲੇ 'ਤੇ ਇੱਕ ਪਿੰਡ ਸੀ ਜਿੱਥੇ ਮੇਰਾ ਇੱਕ ਬਣੌਤਾ ਸੀ, ਉਹਦੇ ਨਾਲ ਮੈਂ ਹਿਸਾਬ ਕਰਨ ਜਾਣਾ ਸੀ। ਉਹਨਾਂ ਸਮਿਆਂ ਦੇ ਵਿੱਚ ਅਜੇ ਨਾ ਸਾਡੇ ਹਿੰਦੁਸਤਾਨ ਵਿੱਚ ਰੇਲਾਂ ਆਈਆਂ ਸੀ, ਨਾ ਸੜਕਾਂ ਸੀਆਂ, ਨਾ ਆਉਣ ਜਾਣ ਦੇ ਕੋਈ ਚੰਗੇ ਸਾਧਨ ਸਨ, ਸੋ ਲੋਕ ਜ਼ਿਆਦਾ ਪੈਦਲ ਘੋੜਿਆਂ ਘਾੜਿਆਂ 'ਤੇ ਜ਼ਿਆਦਾ ਸਫ਼ਰ ਕਰਿਆ ਕਰਦੇ ਸਨ। ਗਰਮੀ ਬਹੁਤ ਪੈਂਦੀ ਸੀ, ਇਸ ਕਰਕੇ ਸੋਚਿਆ ਵੀ ਚਲੋ ਇਸ ਵਕਤ ਸਫ਼ਰ ਤੈਅ ਕਰ ਲਈਏ। ਇੱਕ ਆਦਮੀ ਨਾਲ ਲੈ ਕੇ ਮੈਂ ਅੱਧੀ ਰਾਤ ਹੀ ਆਪਣੇ ਘਰੋਂ ਖੜਾ ਅਤੇ ਲੈ ਕੇ ਚੱਲ ਪਿਆ ਵੀ ਹੌਲੀ ਹੌਲੀ ਦਿਨ ਚੜ੍ਹਦੇ ਨੂੰ ਉੱਥੇ ਪਹੁੰਚ ਜਾਵਾਂਗੇ, ਗਰਮੀ ਤੋਂ ਬਚਾਂਗੇ। ਫੈਰੀਆਂ ਜਾਂਦੇ ਜਾਂਦਿਆਂ ਜਦੋਂ ਕੁਛ ਮੀਲਾਂ 'ਤੇ ਗਏ, ਇੱਕ ਦੇ ਕਿਸੇ ਦੇ ਰੋਣ ਧੋਣ ਦੀ ਆਵਾਜ਼ ਆਈ, ਸੁਣਿਆ ਵੀ ਇੱਧਰ ਕਿਸੇ ਨੂੰ ਕੋਈ ਮਾਰ ਕੁੱਟ ਰਿਹਾ ਹੈ। ਉੱਧਰ ਨੂੰ ਚੱਲ ਪਏ ਵੀ ਇਹ ਵੀ ਸਾਡਾ ਫਰਜ਼ ਹੈ, ਜੇ ਕਿਸੇ ਨੂੰ ਦੁੱਖ ਹੋਵੇ ਉਸਨੂੰ ਬਚਾਉਣਾ ਵੀ ਫਰਜ਼। ਉੱਥੇ ਜਾ ਕੇ ਕੀ ਦੇਖਿਆ, ਇੱਕ ਆਦਮੀ ਦੂਸਰੇ ਨੂੰ ਕੋਈ ਕੁੱਟ ਰਿਹਾ। ਪੁੱਛਿਆ ਗਿਆ ਕੀ ਗੱਲ ਹੋਈ, ਕਹਿਣ ਲੱਗਾ ਇਹਨੇ ਚੋਰੀ ਕੀਤੀ ਹੈ। ਚੋਰ ਦੀ ਹਾਲਤ ਇਹੋ ਜਿਹੀ ਹੁੰਦੀ ਹੈ, ਉਹ ਗੱਲ ਕੀ ਸੀ, ਇੱਕ ਖਰਬੂਜ਼ਾ ਖਰਬੂਜ਼ਿਆਂ ਦਾ ਬਾੜਾ ਸੀ ਇੱਕ ਜ਼ਮੀਨਦਾਰ, ਜਾਂਦਾ ਜਾਂਦਾ ਕੋਈ ਮੁਸਾਫ਼ਰ, ਉਸਨੇ ਥੋੜ੍ਹੀ ਜਿਹੀ ਵਾੜ ਭੰਨ ਕੇ ਖਰਬੂਜ਼ਾ ਤੋੜ ਲਿਆ, ਉਸਨੂੰ ਪਤਾ ਲੱਗ ਗਿਆ, ਉਸਨੇ ਪਕੜ ਕੇ ਕੁੱਟਣਾ ਸ਼ੁਰੂ ਕੀਤਾ। ਜਿਵੇਂ ਮੈਂ ਪੁੱਛਿਆ ਉਸਨੂੰ ਵੀ ਇੱਕ ਖਰਬੂਜ਼ਾ ਤੋੜ ਗਿਆ, ਹਾਂ ਵੀ ਇਸ ਚੱਲ ਦੀ ਗੱਲ ਹੈ, ਗਲਤੀ ਥੋੜ੍ਹੀ ਸਜ਼ਾ ਬਹੁਤੀ। ਉਹ ਅੜਬ ਆਦਮੀ ਜੀ ਕਹਿਣ ਲੱਗਾ, ਐਡਾ ਜੀ ਦਿਆਲੂ ਅਤੇ ਮਿਹਰਬਾਨ ਹੈ, ਇਹ ਖਰਬੂਜ਼ਿਆਂ ਦਾ ਦਾੜਾ ਗਰੀਬ ਬਾੜਾ ਗਰੀਬਨ ਦਾਨ ਕਿਉਂ ਨਹੀਂ ਕਰ ਦਿੰਦਾ? ਮੇਰਾ ਦਾਨ ਦਾ ਅੱਗੇ ਸੁਭਾਅ ਸੀ। ਮੈਂ ਇਹਨੂੰ ਪੁੱਛਿਆ, ਦੱਸ ਇਹਦੀ ਕੀਮਤ ਕੀ ਹੈ? ਉਹਨਾਂ ਸਮਿਆਂ ਦੇ ਵਿੱਚ ਉਹਨੇ 20 ਰੁਪਏ ਦੱਸੇ। ਮੈਂ ਜੇਬ ਚੋਂ ਕੱਢ ਕੇ 20 ਰੁਪਏ ਉਸਨੂੰ ਫੜਾ ਦਿੱਤੇ। ਦਿਨ ਚੜ ਗਿਆ, ਨੇੜੇ ਗਰੀਬਾਂ ਦੇ ਘਰ ਸਨ, ਉਹਨਾਂ ਨੂੰ ਕਿਹਾ ਲੁੱਟ ਲਓ। ਕਹਿਣ ਲੱਗੇ, ਇੱਕ ਵਾੜਾ ਦਾਨ ਕੀਤਾ ਸੀ, ਹੁਣ 12 ਮਹੀਨੇ ਨੇ ਮੁਕਦੇ, ਕਹਿਣ ਲੱਗੇ ਇੱਥੇ ਉੱਥੇ ਦਾਨ ਕੀਤਾ, ਆ ਜੋ ਕੁਛ ਇੱਥੇ ਕੀਤਾ ਹੈ ਹੋਰ ਕੁਛ ਦੇਖ ਰਹੇ ਤੂੰ, ਉਹ ਵੀ ਉੱਥੇ ਦਾ ਕੀਤਾ ਹੋਇਆ ਹੈ। ਕਈ ਲੋਕ ਇਹਨਾਂ ਥਾਵਾਂ ਨੂੰ ਕੁਰਮ ਭੂਮੀ ਮੰਨਦੇ ਹਨ, ਆਪਣੇ ਹਿੰਦੁਸਤਾਨ ਨੂੰ ਕਰਮ ਭੂਮੀ ਮੰਨਦੇ ਹਨ। ਪ੍ਰਸਾਦ ਸਿੰਘ ਜੇ ਕੁਰਮ ਭੂਮੀ ਹੋਵੇ, ਜਿੰਨਾ ਕੰਮ ਇੱਥੇ ਕਰਦੇ ਨੇ ਲੋਕ ਹੋਰ ਕਿਤੇ ਕਰਦੇ ਨੇ, ਕੰਮ ਕਿਉਂ ਕਰਨਾ ਪਵੇ? ਇਹ ਤਾਂ ਕਰਤੱਵ ਭੂਮੀ ਹੈ, ਇੰਨਾ ਕੰਮ ਉੱਥੇ ਨਹੀਂ ਹੁੰਦਾ ਜਿੰਨਾ ਇੱਥੇ ਕਰਦੇ ਨੇ ਸੁਬਹ ਸ਼ਾਮ, ਸਭ ਨੂੰ ਕਰਨਾ ਪੈਂਦਾ। ਉਹ ਥਾਂ ਤਾਂ ਉਹ ਹੈ ਜਿੱਥੇ ਕੁਛ ਨਹੀਂ ਕਰਨਾ ਪੈਂਦਾ, ਸਿਰਫ ਕੀਤੇ ਕਰਮਾਂ ਦਾ ਫਲ ਹੀ ਭੋਗਣਾ ਪੈਂਦਾ ਹੈ, ਇਉਂ ਕਰਕੇ ਉਹ ਥਾਂ ਹੈ। ਸੋ ਇਸ ਵਾਸਤੇ ਇਉਂ ਕਹਿਣ ਲੱਗਿਆ, ਇਹ ਜੋ ਕੁਛ ਦੇਖ ਰਿਹਾ ਮਾਤ ਲੋਕ ਤੇ ਮਨੁੱਖਾਂ ਦੇ ਲਈ ਕਿਰਪਾ, ਪਰ ਇੱਕ ਦੁੱਖ ਹੈ ਮੈਨੂੰ ਹੁਣ ਕਹਿਣ ਲੱਗਾ। ਜਿਸਮਾਨੀ ਸੁੱਖ ਤਾਂ ਬਥੇਰੇ ਨੇ, ਪਰ ਮੇਰਾ ਮਨ ਸ਼ਾਂਤ ਨਹੀਂ, ਮਨ ਸੁਖੀ ਨਹੀਂ, ਮਨ ਠੰਡਾ ਨਹੀਂ ਹੈ। ਇੱਥੇ ਦੇਵ ਦੇਹੀ ਦੇ ਵਿੱਚ ਸਵਰਗ ਆ ਜਿਹੜੇ ਉੱਚੇ ਲੋਕ ਦੇਵ ਲੋਕ ਹਨ, ਉਹਨਾਂ ਵਿੱਚ ਤਰੱਕੀ ਕਰਨ ਦਾ ਅਧਿਕਾਰ ਕੋਈ ਨਹੀਂ, ਤਾਂ ਕੀਤੇ ਕਰਨ ਦਾ ਫਲ ਭੋਗ ਕੇ ਫਿਰ ਮੁੜੇ ਆਉਣਾ ਹੈ। ਜਦੋਂ ਭੋਗ ਛੀਨ ਹੋ ਜਾਂਦੇ ਹਨ ਉਦੋਂ ਨੀਚੇ ਗਿਰਨਾ ਪੈਂਦਾ ਹੈ। ਇਸ ਕਰਕੇ ਮੇਰਾ ਚਿੱਤ ਸ਼ਾਂਤ ਨਹੀਂ, ਹੁਣ ਮੈਂ ਚਾਹੁੰਦਾ ਕਿਵੇਂ ਮਨ ਨੂੰ ਸ਼ਾਂਤ ਕਰਾਂ। ਦੁਨੀਆਂ ਦੇ ਪਦਾਰਥ ਜਿਹੜੇ ਹਨ ਇਹ ਮਨ ਨੂੰ ਸ਼ਾਂਤ ਨਹੀਂ ਕਰ ਸਕਦੇ, ਇਹਨਾਂ ਦੇ ਵਿੱਚ ਦੋ ਦੋਸ਼ ਹਨ, ਅਤ੍ਰਿਪਤੀ ਤੇ ਰਾਗ ਦੁਆਸ਼। ਇਹਨਾਂ ਦਾ ਸੁਭਾਅ ਹੈ ਜਿਵੇਂ ਬਰਫ਼ ਦਾ ਸੁਭਾਅ ਠੰਡਾ ਉਹਦੇ ਵਿੱਚ ਅਵਸ਼ ਹੀ ਰਹਿੰਦਾ ਹੈ, ਅੱਗ ਦਾ ਸੁਭਾਅ ਗਰਮ ਹੈ ਉਹਦੇ ਵਿੱਚ ਗਰਮੀ ਜ਼ਰੂਰ ਹੀ ਰਹਿੰਦੀ ਹੈ, ਵਸਤੂ ਦਾ ਸੁਭਾਅ ਉਹਦੇ ਵਿੱਚ ਰਹਿੰਦਾ ਹੁੰਦਾ ਹੈ। ਇਸੀ ਤਰ੍ਹਾਂ ਜਿਤਨੇ ਪਦਾਰਥ ਹਨ ਇਹਨਾਂ ਦਾ ਸੁਭਾਅ ਰਾਗ ਦੁਆਸ਼ ਔਰ ਅਤ੍ਰਿਪਤੀ ਹੈ, ਅਵਸ਼ ਹੀ ਇਹਦੇ ਵਿੱਚ ਰਹਿਣਗੇ। ਜਿੱਥੇ ਅਤ੍ਰਿਪਤੀ ਹੈ, ਅਤ੍ਰਿਪਤੀ ਦਾ ਨਾਂ ਹੈ ਰੱਜ ਨਾ ਆਉਣਾ, ਅਤ੍ਰਿਪਤੀ ਕਹਿੰਦੇ। ਦੇਖ ਲਓ ਸੈਂਕੜੇ ਵਾਲਾ ਹਜ਼ਾਰਾਂ ਚ ਆਉਂਦਾ, ਹਜ਼ਾਰਾਂ ਵਾਲਾ ਲੱਖਾਂ, ਲੱਖਾਂ ਵਾਲਾ ਕਰੋੜਾਂ, ਕਰੋੜਾਂ ਕਿਤੇ ਖੜਦਾ ਹੈ? ਰੱਜ ਕਿਸੇ ਨੂੰ ਅਜੇ ਤੱਕ ਆਇਆ? ਦੇਖ ਲਓ ਟਾਟੇ ਵੱਲ, ਹੋਰ ਜਿੰਨੇ ਹਨ ਟਾਟੇ ਸਾਟੇ, ਜਦੋਂ ਕਿਸੇ ਨੂੰ ਨਹੀਂ ਆਉਂਦਾ ਹੈ, ਖੜਦਾ ਨਹੀਂ। ਹਾਲਾਂਕਿ ਖਾਣੀਆਂ ਤੋਂ ਰੋਟੀਆਂ, ਤਨ ਟਕਣ ਨੂੰ ਕੱਪੜਾ, ਰਹਿਣ ਨੂੰ ਇੱਕ ਮੰਜੇ ਦਾ ਥਾਂ, ਹੋਰ ਕੁਛ ਥੋੜੀਆਂ ਜ਼ਰੂਰੀਅਤ, ਅਸਲ ਇਹਦੇ ਕੰਮ ਇੰਨਾ ਕੀ ਆਉਣਾ ਹੈ। ਪਰ ਇਹ ਕ੍ਰਿਸ਼ਨਾ ਐਸੀ ਚੀਜ਼ ਹੈ, ਇਹ ਜਿਵੇਂ ਛਾਲਣੀ 'ਚ ਪਾਣੀ ਪਾਈ ਜਾਓ ਠਹਿਰ ਦੇਣ, ਇਹ ਕਦੇ ਰੱਜਦੀ ਹੋ ਨਹੀਂ, ਕ੍ਰਿਸ਼ਨਾ ਕਦੇ ਨਹੀਂ ਰੱਜਦੀ। ਇਹਨੂੰ ਕਹਿੰਦੇ ਅਤ੍ਰਿਪਤੀ, ਤੇ ਬਾਕੀ ਰਾਗ ਦੁਆਸ਼, ਰਾਗ ਨਾਲ ਪਿਆਰ ਦੇ, ਦੁਆਸ਼ ਨਾਲ ਵਿਰੋਧ ਦਾ, ਇਹਨਾਂ ਦੇ ਵਿੱਚ ਭਰੇ ਪਏ। ਜਿੱਥੇ ਇਹ ਹੋਣਗੇ ਇਹ ਦੋਵੇਂ ਗੱਲਾਂ ਅਵਸ਼ ਹੋਣਗੀਆਂ, ਜਿੱਥੇ ਇਹ ਦੋਵੇਂ ਚੀਜ਼ਾਂ ਉੱਥੇ ਸ਼ਾਂਤੀ ਵੀ ਛਿੱਟੀ ਨਹੀਂ ਹੋ ਸਕਦੀ ਹੈ। ਇਸ ਕਰਕੇ ਸ਼ਾਂਤੀ ਸਭ ਤੋਂ ਵੱਡਾ ਸੁੱਖ ਹੈ, ਪਰਮ ਸੁੱਖ ਹੈ। ਤਿੰਨਾਂ ਲੋਕਾਂ 14 ਫਲਾਂ ਵਿੱਚ ਜਿਹੜੀ ਪੀਸ ਆਫ ਮਾਇੰਡ ਹੈ, ਸਭ ਤੋਂ ਵੱਡਾ ਸੁੱਖ ਹੈ। ਉਹ ਦੇਵਤਾ ਕਹਿਣ ਲੱਗਾ, ਹੁਣ ਮੈਂ ਚਾਹੁੰਦਾ ਫਿਰ ਮਨੁੱਖਾਂ ਦੇ ਵਿੱਚ ਮਾਤ ਲੋਕ ਵਿੱਚ ਜਾਵਾਂ, ਉੱਥੇ ਜਾ ਕੇ ਵਾਹਿਗੁਰੂ ਦੀ ਭਗਤੀ ਕਰਾਂ, ਭਗਤੀ ਕਰਕੇ ਫਿਰ ਆਪਣੇ ਮਨ ਨੂੰ ਪੂਰਾ ਸੁਖੀ, ਪੂਰਨ ਸ਼ਾਂਤ ਕਰ ਲਵਾਂ। ਇਸ ਵਾਸਤੇ ਸਾਸਨ ਦੇਵਤਾ ਲੋਕ ਵੀ ਮਨੁੱਖਾਂ ਦੇ ਦੀ ਇੱਛਾ ਕਰਦੇ ਹਨ, ਤਾਂ ਹੀ ਗੁਰਬਾਣੀ ਉਹ ਕਹਿੰਦੀ ਹੈ। Oh, ਮਾਨਸ ਦੇ ਹੀ ਪਾਈ ਇਸ ਦੇ ਹੀ ਕੋ ਸਿਮਰੇਂਦੇ ਤਾਂ ਇਹ ਮਨੁੱਖਾ ਦੇ ਹੀ ਪਾਈ ਗਈ ਮਿਲੀ ਹੈ ਗੁਰੂ ਦੀ ਸੇਵਾ ਕਰੇ ਵਾਹਿਗੁਰੂ ਦੀ ਭਗਤੀ ਕਰੇ ਗੁਰੂ ਕਮਾਈ ਤਬ ਇਹ ਮਾਨਸ ਦੇ ਹੀ ਪਾਈ ਇਸ ਲਈ ਇਹ ਮਨੁੱਖਾ ਦੇ ਮਿਲੀ ਹੈ ਗੁਰੂ ਦੀ ਭਗਤੀ ਵਾਹਿਗੁਰੂ ਦੀ ਭਗਤੀ ਔਰ ਗੁਰੂ ਦੀ ਸੇਵਾ ਕਰੇ ਇਸ ਦੇ ਹੀ ਕੋ ਸਿਮਰੇਂਦੇ ਇਸ ਮਨੁੱਖਾ ਦੇ ਨੂੰ ਦੇਵਤਾ ਲੋਕ ਵੀ ਚਾਹੁੰਦੇ ਹਨ ਪਰ ਇਨਸਾਨ ਸੋ ਦੇ ਹੀ ਪਜਹਰਤੀ ਸੇ ਇਸ ਮਾਨੁਖ ਦੇ ਵਿੱਚ ਆ ਕੇ ਵਾਹਿਗੁਰੂ ਦੀ ਭਗਤੀ ਕਰ ਤਾਂ ਕਿ ਤੂੰ ਪੂਰਨ ਸੁਖੀ ਸ਼ਾਂਤ ਹੋ ਜਾ ਹੋਰ ਕਿਸੇ ਦੇਹੀ ਦੇ ਵਿੱਚ ਹੋਰ ਕਿਸੇ ਜੋਨੀ ਵਿੱਚ ਵਾਹਿਗੁਰੂ ਦੀ ਭਗਤੀ ਕਰਨ ਦਾ ਅਧਿਕਾਰ ਇਸ ਤੋਂ ਬਿਨਾਂ ਇਹ ਪੂਰਾ ਸੁਖੀ ਹੋ ਨਹੀਂ ਸਕਦਾ ਇਸ ਵਾਸਤੇ ਇਸ ਮਾਨੁਖ ਦੇ ਸੁਖ ਦੀ ਭਗਤੀ ਹੁੰਦੀ ਹੈ ਇਹ ਮਾਨੁਖ ਦੇ ਸਾਨੂੰ ਮਿਲੀ ਹੈ ਇਸ ਤੋਂ ਲਾਭ ਉਠਾਉਣਾ ਸਾਡਾ ਆਪਣਾ ਧਰਮ ਹੈ ਗੁਰੂ ਜੀ ਕਹਿੰਦੇ ਨੇ ਤੇਰੀ ਪ੍ਰਾਪਤ ਮਾਨੁਖ ਦੇ ਗੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਔਰ ਕਾਜ ਤੇਰੇ ਕਿਤੇ ਨਾ ਕਾਮ ਮਿਲਸਾ ਸੰਗਤ ਕੇਵਲ ਨਾਮ ਇਹ ਹੈ ਪ੍ਰਸ਼ਾਦ ਮਾਨੁਖ ਦੇ ਧਾਰ ਕੇ ਕਰਨਾ ਇਸ ਵਾਸਤੇ ਇਸ ਮਾਨੁਖ ਦੇ ਤੋਂ ਇਉਂ ਲਾਭ ਚਾਹੀਦਾ ਇਉਂ ਮਨੁੱਖਾ ਦੇ ਨੂੰ ਦੇਵਤਾ ਚੁਣਨੇ ਜਿਸ ਦੀ ਵਿਚਾਰ ਅੱਜ ਹੈ ਹੁਣ ਸਮੇਂ ਨੂੰ ਮੁੱਖ ਰੱਖਦਿਆਂ ਹੋਇਆ ਗੁਰੂ ਸਤੋਤਰ ਵਿੱਚ ਬੋਲੋ ਅਗਲੀ ਵਿਚਾਰ ਫਿਰ ਕਰ ਸ਼ੁਰੂ ਕਰੋ
ਧੰਨ ਹੈ ਧੰਨ ਹੈ ਧੰਨ ਹੈ
Thank you. Thank you.